ਚੇਤੇ ਆਉਂਦੇ ਬੜੇ ਉਹ ਸਾਲ ਨਹੀਂ ਉਹ ਭੁੱਲਦੇ ਪਾਥੀਆਂ ਤੇ ਤੇਲ ਪਾਪਾ ਵਾਲੀਆਂ ਸੀ ਧੂਣੀਆਂ ਕੁੰਡਾਂ ਉੱਤੇ ਕੱਢਦੇ ਸਿਆਲ ਨਹੀਂ ਉਹ ਭੁੱਲਦੇ ਕਿਸੇ ਸੋਹਣੀ ਦੀਆਂ ਜ਼ੁਲਫਾਂ ਨੇ ਕੀ ਯਾਦ ਆਉਣੀਆਂ ਬੇਬੇ ਦੇ ਹੀ ਉਲਝੇ ਹੋਏ ਵਾਲ ਨਹੀਂ ਉਹ ਭੁੱਲਦੇ ਸੀਸ ਦੇ ਕੇ ਜਿਨ੍ਹਾਂ ਦੇ ਜਵਾਬ ਦਿੱਤੇ ਸਿੱਖਾਂ ਨੇ ਜਿਵੇਂ ਕੌਮ ਉੱਤੇ ਉੱਠੇ ਉਹ ਸਵਾਲ ਨਹੀਂ ਉਹ ਭੁੱਲਦੇ ਸਾਨੂੰ ਕੌਮ ਉੱਤੇ ਉੱਠੇ ਉਹ ਸਵਾਲ ਨਹੀਂ ਉਹ ਭੁੱਲਦੇ ਪਾਪ ਸੁਣਦੀਆਂ ਯਾਦ ਕਿੱਥੇ ਪੋਤਨੀ ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ ਚਾਦਰੇ ਦੇ ਬਾਜੋ ਰੋਵੇ ਜੁੱਤੀ ਵਾਲੀ ਨੋਕਨੀ ਪੰਜਾਬੀਏ ਜ਼ੁਬਾਨੇ ਭੁੱਲ ਗਏ ਨੇ ਲੋਕਨੀ ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ ਨਾ ਪੰਜਾਬੀ ਜਾਵੇ ਸੱਚੀ ਗੱਲ ਆਖੀ ਜਾਵੇ ਚੀਮਾ ਇੱਕ ਠੋਕਨੀ ਚੰਡੀਗੜ੍ਹ ਕੋਠੀ ਲਈਏ ਮੋੜ ਕੀ ਜ਼ਮੀਨ ਦੀ ਛੱਡ ਬਾਪੂ ਚਾਦਰੇ ਤੌਰ ਵੇਖ ਚੀਨ ਦੀ ਚਾਦਰੇ ਦੇ ਬਾਜੋ ਰੋਵੇ ਜੁੱਤੀ ਵਾਲੀ ਨੋਕਨੀ ਪੰਜਾਬੀਏ ਜ਼ੁਬਾਨੇ ਭੁੱਲ ਗਏ ਨੇ ਲੋਕਨੀ ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ ਨਾ ਪੰਜਾਬੀ ਜਾਵੇ ਸੱਚੀ ਗੱਲ ਆਖੀ ਜਾਵੇ ਚੀਮਾ ਇੱਕ ਠੋਕਨੀ ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ ਪੰਜਾਬੀਏ ਪਾਥੀਆਂ ਤੇ ਤੇਲ ਪਾਪਾ ਵਾਲੀਆਂ ਸੀ ਧੂਣੀਆਂ ਕੁੰਡਾਂ ਉੱਤੇ ਕੱਢਦੇ ਸਿਆਲ ਨਹੀਂ ਉਹ ਭੁੱਲਦੇ ਕਿਸੇ ਸੋਹਣੀ ਦੀਆਂ ਜ਼ੁਲਫਾਂ ਨੇ ਕੀ ਯਾਦ ਆਉਣੀਆਂ ਬੇਬੇ ਦੇ ਹੀ ਉਲਝੇ ਹੋਏ ਵਾਲ ਨਹੀਂ ਉਹ ਭੁੱਲਦੇ ਸੀਸ ਦੇ ਕੇ ਜਿਨ੍ਹਾਂ ਦੇ ਜਵਾਬ ਦਿੱਤੇ ਸਿੱਖਾਂ ਨੇ ਜਿਵੇਂ ਕੌਮ ਉੱਤੇ ਉੱਠੇ ਉਹ ਸਵਾਲ ਨਹੀਂ ਉਹ ਭੁੱਲਦੇ ਸਾਨੂੰ ਕੌਮ ਉੱਤੇ ਉੱਠੇ ਉਹ ਸਵਾਲ ਨਹੀਂ ਉਹ ਭੁੱਲਦੇ ਪਾਪ ਸੁਣਦੀਆਂ ਯਾਦ ਕਿੱਥੇ ਪੋਕਨੀ ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ
ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਨੇ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਨੇ ਅੱਜ ਇਸ ਗੱਲ ਦੀ ਲੋੜ ਹੈ ਕਿ ਅਸੀਂ ਆਪਣਾ ਸੋਧਿਆ ਹੋਇਆ ਇਤਿਹਾਸ ਲੋਕਾਂ ਸਾਹਮਣੇ ਪੇਸ਼ ਕਰਨਾ ਹੈ ਜਾਂ ਅਸੀਂ ਉਹਦੇ ਦੇ ਵਿੱਚ ਹੀ ਉਲਝ ਕੇ ਆਪਣੇ ਵੱਲੋਂ ਇੱਕ ਨਵੀਂ ਬਿਪਤਾ ਦੇ ਵਿੱਚ ਕੌਮ ਨੂੰ ਲੈ ਕੇ ਜਾਣਾ ਹੈ ਅੱਜ ਫਿਰ ਆਪ ਸਾਰਿਆਂ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਸਾਡੇ ਨਾਲ ਜੁੜ ਬੈਠੇ ਹੋ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਅੱਜ ਦਾ ਪ੍ਰੋਗਰਾਮ ਅਸੀਂ ਜੋ ਜਦੋਂ ਗਾਇਕਾਂ ਵੱਲੋਂ ਜਿਹੜਾ ਸਿੱਖ ਇੱਕ ਸਿੱਖ ਧਰਮ ਦਾ ਤੇ ਇੱਕ ਪੰਜਾਬੀ ਜਵਾਨ ਦਾ ਨਿਰਾਦਰ ਕੀਤਾ ਗਿਆ ਸਿੱਧੂ ਮੂਸੇਵਾਲੇ ਵੱਲੋਂ ਮਾਈ ਭਾਗੋ ਜੀ ਦੇ ਬਾਰੇ ਜੀ ਦੀ ਤੁਲਨਾ ਮਤਲਬ ਉਹਨੇ ਆਪਣੇ ਗੀਤ ਦੇ ਵਿੱਚ ਗਲਤ ਤਰੀਕੇ ਨਾਲ ਉਹਨੇ ਪੇਸ਼ ਕੀਤੀ ਤੇ ਦੂਸਰੇ ਪਾਸੇ ਗੁਰਦਾਸ ਮਾਨ ਨੇ ਜਿਵੇਂ ਸ਼ਰਮ ਦੀਆਂ ਹੱਤਾਂ ਪਾਰ ਕਰਦੇ ਹੋਏ ਸਟੇਜ ਤੋਂ ਉਹ ਗਾਲ ਕੱਢੀ ਜਿਹੜੀ ਕਿ ਆਪਾਂ ਜਿਹੜੇ ਪਰਿਵਾਰ ਦੇ ਵਿੱਚ ਤਾਂ ਕੀ ਵੈਸੇ ਵੀ ਜੇ ਵੈਸੇ ਤਾਂ ਗਾਲ ਹਰ ਇੱਕ ਹੀ ਮਾੜੀ ਹੁੰਦੀ ਹੈ
ਪਰ ਕਹਿਣ ਦਾ ਭਾਵ ਵੀ ਵੈਸੇ ਵੀ ਕੋਈ ਬੰਦਾ ਇਦਾਂ ਕਿਸੇ ਨੂੰ ਕਹਿ ਦੇਵੇ ਤਾਂ ਮਰਨ ਮਰਾਉਣ ਵਾਲਾ ਕੰਮ ਹੋ ਜਾਂਦਾ
ਹਾਂਜੀ ਹਾਂਜੀ ਹਾਂਜੀ
ਸੋ ਸਿੱਧੇ ਜੇ ਸਪਸ਼ਟ ਸ਼ਬਦਾਂ ਦੇ ਵਿੱਚ ਇਹੋ ਜਿਹਾ ਭੈੜਾ ਜਿਹੜਾ ਉਹਨੇ ਪੰਜਾਬੀ ਦਾ ਸ਼ਬਦ ਜਾਂ ਉਹ ਕਿਸੇ ਨੂੰ ਔਰ ਖਾਵੇ ਪੰਜਾਬੀ ਦਾ ਗੱਲ ਪੰਜਾਬੀ ਦੀ ਸਾਰੀ ਉਮਰ ਪੰਜਾਬੀ ਦੇ ਤੇ ਸਿਰ ਤੇ ਡੱਪਲੀ ਵਜਾਉਣ ਵਾਲਾ ਬੰਦਾ ਕਿੱਧਰ ਨੂੰ ਹੋ ਤੁਰਿਆ ਤੇ ਸਿੱਧਾ ਜਿਹਾ ਸਾਨੂੰ ਇਸ ਵੱਲ ਨੂੰ ਜਿਹੜੀਆਂ ਕਈ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਉਹਨਾਂ ਦੇ ਵੀ ਆਪਾਂ ਜਿੱਥੇ ਵਿਚਾਰ ਕਰਨੀ ਹੈ ਜਿੱਥੇ ਸਿੱਧੂ ਮੂਸੇਵਾਲਾ ਜਿਹੜਾ ਆਪਣੇ ਆਪ ਨੂੰ ਗਾਇਕ ਕਲਾਕਾਰੀ ਦੇ ਰੂਪ ਦੇ ਵਿੱਚ ਜਾਂ ਜੋ ਉਹਦੇ ਗੀਤ ਜਾਂ ਆਉਂਦੇ ਨੇ ਉਹਦੇ ਵਿੱਚ ਜੋ ਬਦਮਾਸ਼ੀ ਟੱਚ ਜੋ ਸਾਡੀ ਪੀੜ੍ਹੀ ਹੈ ਜੋ ਉਹਦੇ 'ਤੇ ਬੁਰਾ ਅਸਰ ਪਾ ਰਿਹਾ ਅਤੇ ਫਿਰ ਹੁਣ ਜਿਹੜੇ ਸਾਡੇ ਕਰੈਕਟਰ ਨੇ ਜਾਂ ਜਿਹੜੇ ਸਾਡੀ ਕੌਮ ਦਾ ਮਾਣ ਸਤਿਕਾਰ ਨੇ ਸਾਡੇ ਜਿਹੜੇ ਸ਼ਹੀਦ ਨੇ ਉਹ ਉਹਨਾਂ ਦੇ ਉੱਤੇ ਜੋ ਉਸਨੇ ਮਾਈ ਭਾਗ ਕੌਰ ਜਿਸ ਨੇ ਖਦਰਾਣੇ ਦੀ ਢਾਬ ਦੇ ਉੱਤੇ ਮੁਗਲਾਂ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਲੋਹਾ ਲਿਆ ਉਹਦੇ ਸੰਬੰਧ ਦੇ ਵਿੱਚ ਉਹਨੇ ਇੱਕ ਗੀਤ ਦੀ ਜਿਹੜੀ ਲੇਖਣੀ ਦੇ ਵਿੱਚ ਜੋ ਕੁਛ ਬਕਵਾਸ ਕੀਤਾ ਜੋ ਕੁਛ ਲਿਖਿਆ ਉਹ ਵੀ ਅਤ ਨਿੰਦਣ ਯੋਗ ਹੈ ਇਹ ਗੱਲ ਵੱਖਰੀ ਹੈ ਕਿ ਸਿੱਧੂ ਵਾਲੇ ਦੇ ਸਪੋਰਟਰ ਜਿਹੜੇ ਨੇ ਜੰਗ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੀ ਨਹੀਂ ਜਿਨ੍ਹਾਂ ਨੇ ਵਿਚਾਰਿਆ ਹੀ ਨਹੀਂ ਜੇ ਉਹ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਮੱਥਾ ਟੇਕ ਕੇ ਵਾਪਸ ਆ ਜਾਂਦੇ ਨੇ ਉਹ ਗੱਲ ਵੱਖਰੀ ਹੈ ਕਿ ਉਹਦੇ ਸਪੋਰਟਰ ਜਾਂ ਉਹਦੇ ਜਿਹੜੇ ਉਹਦੇ ਚਾਹੁਣ ਵਾਲੇ ਨੂੰ ਚਹੇਤੇ ਜਿਹੜੇ ਨੇ ਉਹਦੇ ਹੱਕ 'ਚ ਨਿੱਤਰਦੇ ਨੇ ਪਰ ਸ਼ਰਮ ਦੇ ਨਾਲ ਉਦੋਂ ਸ਼ਰਮਸਾਰ ਹੋਰ ਹੋਣਾ ਪਿਆ ਜਦੋਂ ਪੰਥ ਦੇ ਕਈ ਆਪਣੇ ਆਪ ਨੂੰ ਉੱਗੇ ਵਿਦਵਾਨ ਕਹਾਉਣ ਵਾਲੇ ਜਾਂ ਪ੍ਰਚਾਰਕ ਕਹਾਉਣ ਵਾਲੇ ਵੀ ਉਸ ਦੇ ਹੱਕ ਦੇ ਵਿੱਚ ਆ ਕੇ ਖੜੇ ਹੋਏ ਇਹ ਨਹੀਂ ਦੇਖਿਆ ਕਿ ਉਹ ਪਰੋਸ ਕੀ ਰਿਹਾ ਹੈ ਉਹ ਸਾਡੀ ਪੀੜ੍ਹੀ ਨੂੰ ਦੇ ਕੀ ਰਿਹਾ ਹੈ ਡਰੱਗ ਨਸ਼ਾ ਐਸ਼ੋ ਇਸ਼ਰਤ ਦੀ ਜ਼ਿੰਦਗੀ ਕੀ ਦਿੱਤਾ ਉਹਨੇ ਇਹ ਇਸ ਦੇ ਵਿਚਾਰਾਂ ਦੇ ਨਾਲ ਆਪਾਂ ਜਿੱਥੇ ਗੱਲ ਕਰਨੀ ਉੱਥੇ ਨਾਲ ਨਾਲ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਨਾਲ ਪੰਜਾਬ ਦੀ ਪਵਿੱਤਰ ਧਰਤੀ ਤੋਂ ਸੀਨੀਅਰ ਜਿਹੜੇ ਪੱਤਰਕਾਰ ਵੀ ਨੇ ਰਾਈਟਰ ਨੇ ਨਾਲ ਐਡਵੋਕੇਟ ਵੀ ਨੇ ਉਹਨਾਂ ਦੇ ਨਾਲ ਵੀ ਆਪਾਂ ਜਿੱਥੇ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਪੰਜਾਬੀ ਦੇ ਉੱਤੇ ਮਿੱਤਰ ਸੈਨ ਮੀਤ ਉਹਨਾਂ ਦੇ ਨਾਲ ਉਹਨਾਂ ਨੇ ਬੜੇ ਲਿਖਾਰੀ ਨੇ ਨਾਵਲ ਲਿਖੇ ਨੇ ਪੰਜਾਬੀ ਦੇ ਵਿੱਚ ਔਰ ਬੜੀ ਵੱਡੀ ਪੱਧਰ ਦੇ ਉੱਤੇ ਉਹ ਪੰਜਾਬ ਦੇ ਵਿੱਚ ਜਿੱਥੇ ਉਹ ਸਾਡੀ ਮਾਂ ਬੋਲੀ ਜਿਹੜੀ ਖਤਮ ਹੋ ਰਹੀ ਸੀ ਕਹਿ ਸਕਦੇ ਹਾਂ ਦਫ਼ਤਰਾਂ ਦੇ ਅੰਦਰੋਂ ਜਾਂ ਹੋਰ ਜਿਹੜੇ ਸਰਕਾਰੀ ਅਦਾਰੇ ਸਨ ਉਹਨਾਂ ਦੇ ਅੰਦਰੋਂ ਉਹਨਾਂ ਨੇ ਕੀ ਕੰਮ ਕੀਤਾ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਅਤੇ ਫਿਰ ਰਹਿੰਦੇ ਸਮੇਂ ਦੇ ਵਿੱਚ ਜਿਹੜਾ ਬਾਕੀ ਟਾਈਮ ਬਚਿਆ ਉਹਦੇ ਦੌਰਾਨ ਆਪਾਂ ਆਹ ਜਿਹੜੇ ਦੋ ਮੁੱਦੇ ਨੇ ਅਤੇ ਮੂਸੇ ਵਾਲਾ ਸੁਣਿਆ ਵੀ ਇੱਥੇ ਵੀ ਆ ਰਿਹਾ ਕਹਿੰਦੇ ਵੀ ਹੁਣ ਜਿਹੜੇ ਜਾਗਰਤ ਵੀਰ ਨੇ ਜਾਂ ਜਿਹੜੇ ਜਿਹੜੇ ਧਰਮ ਨੂੰ ਪਿਆਰ ਕਰਨ ਵਾਲੇ ਨੇ ਜਾਂ ਜਿਹੜੇ ਸਿੱਖ ਧਰਮ ਨੂੰ ਐਨ ਵਧੀਆ ਜੜ੍ਹਾਂ ਤੱਕ ਆਪਣੇ ਰਿਸਪੈਕਟ ਦਿੰਦੇ ਨੇ ਉਹਨਾਂ ਨੂੰ ਵੀ ਹੁਣ ਕੁਛ ਨਾ ਕੁਛ ਸੋਚਣਾ ਚਾਹੀਦਾ ਹੈ ਭਾਈ ਕਿਵੇਂ ਇਸ ਜਿਹੜਾ ਜੋ ਗੰਦ ਦੀਆਂ ਜਿਹੜੀਆਂ ਪੰਡਾਂ ਭਰ ਭਰ ਕੇ ਸਾਡੇ ਵਿੱਚ ਲਿਆ ਕੇ ਸਾਡੀ ਇੱਥੇ ਜਿਹੜੀ ਪੀੜ੍ਹੀ ਆ ਸਾਡੀ ਜਵਾਨ ਹੋਰ ਆ ਜਿਹੜੇ ਬੱਚੇ ਨੇ ਸਾਡੇ ਉਹਨਾਂ ਨੂੰ ਜੋ ਪਰੋਸ ਕੇ ਜਾਂਦੇ ਨੇ ਉਹਦਾ ਅਸਰ ਆਉਣ ਵਾਲੇ ਸਾਡੇ ਕੱਲ੍ਹ ਦੇ ਵਿੱਚ ਕੀ ਪਵੇਗਾ ਜੇਕਰ ਅਸੀਂ ਨਾ ਸੋਚਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਿੱਟੇ ਨੇ ਬੜੇ ਖਤਰਨਾਕ ਹੋਣਗੇ ਜਿਹੜੀਆਂ ਜਿਹੋ ਜਿਹੀਆਂ ਆਪਾਂ ਨੂੰ ਸਰੀ ਕੈਨੇਡਾ ਜਾਂ ਹੋਰ ਜਿਹੜੇ ਜਿੱਥੇ ਅਸੀਂ ਬਹੁਤ ਵੱਡੀ ਪੱਧਰ ਦੇ ਉੱਤੇ ਸਾਡੀ ਵਸੋਂ ਹੈ ਜਿਹੋ ਜਿਹੀਆਂ ਖਬਰਾਂ ਉੱਥੋਂ ਆਉਂਦੀਆਂ ਫਿਰ ਉਹ ਦਿਨ ਦੂਰ ਨੇ ਜਦੋਂ ਨਿਊਜ਼ੀਲੈਂਡ ਅਤੇ ਆਕਲੈਂਡ ਦੇ ਵਿੱਚੋਂ ਵੀ ਇਹੋ ਜਿਹੀਆਂ ਮੰਦਭਾਗੀਆਂ ਖਬਰਾਂ ਸਾਨੂੰ ਵੀ ਸੁਣਨ ਨੂੰ ਮਿਲਣਗੀਆਂ ਜੇਕਰ ਅਸੀਂ ਇਹੋ ਜਿਹੇ ਕਲਾਕਾਰਾਂ ਨੂੰ ਇਹੋ ਜਿਹੇ ਜਿਹੜੇ ਸਿਸਟਮ ਨੂੰ ਜਿਹੜੇ ਸਾਡੀ ਪੀੜ੍ਹੀ ਨੂੰ ਸੇਧ ਕੀ ਦਿੰਦੇ ਨੇ ਡਰੱਗ ਨਸ਼ਾ ਗੱਡੀਆਂ ਐਸ਼ ਇਸ਼ਰਤ ਦੀ ਜ਼ਿੰਦਗੀ ਜੇਕਰ ਅਸੀਂ ਇਹਨਾਂ ਨੂੰ ਨੱਥ ਨਾ ਪਾਈ ਨਾ ਇਹਨਾਂ ਨੂੰ ਰੋਕਿਆ ਆਉਣ ਵਾਲੇ ਟਾਈਮ ਦੇ ਵਿੱਚ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਵੀ ਆਪਣੇ ਬੱਚਿਆਂ ਦਾ ਫਿਕਰ ਹੋਇਆ ਕਰੇਗਾ ਕਿ ਸਿਟੀ ਨੂੰ ਗਿਆ ਹੈ ਘੁੰਮਣ ਭਾਈ ਸ਼ਹਿਰ ਨੂੰ ਗਿਆ ਹੈ ਘੁੰਮਣ ਮੁੜਿਆ ਕਿ ਨਹੀਂ ਮੁੜਿਆ ਅਤੇ ਇੱਦਾਂ ਦੀਆਂ ਖਬਰਾਂ ਮਿਲਣਗੀਆਂ ਜਿਹੋ ਜਿਹੀਆਂ ਆਪਾਂ ਬਹੁਤ ਲੰਮੇ ਸਮੇਂ ਤੋਂ ਸਰੀ ਦੇ ਵਿੱਚੋਂ ਸੁਣਦੇ ਆ ਰਹੇ ਹਾਂ ਹੋਰ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚੋਂ ਸੁਣਦੇ ਆ ਰਹੇ ਜਿੱਥੇ ਸਾਡੀ ਬਹੁਤ ਸੰਘਣੀ ਵਸੋਂ ਹੈ ਸੋ ਇਹਦੇ 'ਤੇ ਵੀ ਸਾਨੂੰ ਗੌਰ ਕਰਨ ਦੀ ਲੋੜ ਹੈ ਸੋ ਮੈਨੂੰ ਲੱਗਦਾ ਕਿ ਵੀਰ ਸਾਹਿਬ ਸਿੰਘ ਵੀ ਕੁਛ ਕਹਿਣਾ ਚਾਹੁੰਦੇ ਨੇ ਤਾਂ ਤੁਸੀਂ ਆਪਣੀ ਜਿਹੜੀ ਗੱਲਬਾਤ ਕਰੋ ਅਤੇ ਜਾਤੇ ਹੀ ਮੈਂ ਮੀਤ ਹੁਣਾਂ ਦੇ ਨਾਲ ਉਹਨਾਂ ਨੂੰ ਫੋਨ ਲਾਈਨ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕਰਦਾ ਕਿ ਆਪਾਂ ਸਰੋਤਿਆਂ ਦੇ ਨਾਲ ਉਹਨਾਂ ਦੀ ਗੱਲਬਾਤ ਜਿਹੜੀ ਹੈ ਕਰਵਾ ਸਕੀਏ
ਹਾਂਜੀ ਬਿਲਕੁਲ ਜੀ ਜਿਹੜੇ ਇਹ ਦੋ ਘਟਨਾਵਾਂ ਹੋਈਆਂ ਸਿੱਧੂ ਮੂਸੇਵਾਲਾ ਅਤੇ ਗੁਰਦਾਸ ਮਾਨ ਦਾ ਇਹਦੇ ਬਾਰੇ ਜਿਵੇਂ ਅੱਗੇ ਵੀ ਗੱਲਬਾਤ ਚੱਲਦੀ ਰਹਿੰਦੀ ਸੀ ਖਾਸ ਤੌਰ ਦੇ ਉੱਤੇ ਗੁਰਦਾਸ ਮਾਨ ਕਿਉਂਕਿ ਸਿੱਧੂ ਮੂਸੇਵਾਲਾ ਤਾਂ ਹਜੇ ਨਵਾਂ ਨਵਾਂ ਹੀ ਇਸ ਗਾਇਕੀ ਦੇ ਖੇਤਰ 'ਚ ਆਇਆ ਅਤੇ ਗੁਰਦਾਸ ਮਾਨ ਦੇ ਬਾਰੇ ਇਹ ਅਕਸਰ ਗੱਲਾਂ ਚੱਲਦੀਆਂ ਰਹਿੰਦੀਆਂ ਸੀ ਕਿ ਜਿਵੇਂ ਉਹਦੀ ਕੇ ਪੀ ਐੱਸ ਗਿੱਲ ਦੇ ਨਾਲ ਯਾਰੀ ਅਤੇ ਉਸਦਾ ਜੋ ਉਸਦਾ ਬਦਲਦਾ ਸਰੂਪ ਜਿਵੇਂ ਕਿਸੇ ਟਾਈਮ ਇਹੀ ਗੁਰਦਾਸ ਮਾਨ ਚਾਦਰ ਬਾਬਾ ਨਾਨਕ ਵਰਗੀਆਂ ਫਿਲਮਾਂ ਵੀ ਬਣਾਉਂਦਾ ਹੁੰਦਾ ਸੀ ਅਤੇ ਹੌਲੀ ਹੌਲੀ ਆ ਕੇ ਜਿਵੇਂ ਅਸ਼ਲੀਲ ਗੱਲਾਂ ਜਾਂ ਅਸ਼ਲੀਲਤਾ ਵੱਲ ਵੀ ਇਹਦਾ ਝੁਕਾਅ ਹੋਇਆ ਅਤੇ ਉਹ ਸਾਰਾ ਕੁਝ ਇੱਕ ਲੜੀ ਦੇ ਤਹਿਤ ਜਿਵੇਂ ਪੰਜਾਬੀ ਬੋਲੀ ਨੂੰ ਢਾਹ ਲਾਉਣ ਦੇ ਲਈ ਜਿਵੇਂ ਇਹ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਜਿਵੇਂ ਕੰਮ ਕੀਤਾ ਗਿਆ ਹੁੰਦਾ ਇਉਂ ਇਸ ਬਾਰੇ ਪਹਿਲਾਂ ਗੱਲਬਾਤ ਚੱਲਦੀ ਰਹਿੰਦੀ ਸੀ ਮੇਰੇ ਖਿਆਲ ਨਾਲ ਵੀਰ ਕੁਲਦੀਪ ਸਿੰਘ
ਹਾਂਜੀ ਤੁਸੀਂ ਆਪਣੀ ਜਿਹੜੀ ਗੱਲਬਾਤ
ਨਹੀਂ ਤੁਸੀਂ ਪਹਿਲਾਂ ਇੱਧਰ ਕਰ ਲਓ ਫਿਰ
ਹਾਂਜੀ ਆਪਾਂ ਹਾਂਜੀ ਕਰਦੇ ਹਾਂ ਮੈਂ ਉਹਨਾਂ ਨੂੰ ਲੈਣਾ ਹਾਂਜੀ ਅਤੇ ਸਾਡੇ ਨਾਲ ਪੰਜਾਬ ਦੀ ਧਰਤੀ ਤੋਂ ਮਿੱਤਰ ਸੈਨ ਮੀਤ ਜਿਹੜੇ ਇੱਕ ਵਧੀਆ ਨਾਵਲਕਾਰ ਵੀ ਨੇ ਜਿਨ੍ਹਾਂ ਨੇ ਵਧੀਆ ਨਾਵਲ ਲਿਖੇ ਨੇ ਔਰ ਪੰਜਾਬੀ ਮਾਂ ਬੋਲੀ ਦੇ ਉੱਤੇ ਬੜਾ ਉਹਨਾਂ ਨੇ ਕੰਮ ਵੀ ਕੀਤਾ ਹੈ ਅਤੇ ਨਾਲ ਨਾਲ ਉਹਨਾਂ ਉਹ ਉੱਘੇ ਵਕੀਲ ਵੀ ਨੇ ਉਹ ਸਾਡੇ ਨਾਲ ਲਾਈਨ 'ਤੇ ਨੇ ਉਹਨਾਂ ਨੂੰ ਗੁਰਫਤਿਹ ਨਾਲ ਸਾਂਝ ਪਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਮੈਨੂੰ ਲੱਗਦਾ ਹੈ ਆਪਣੀ ਵਾਇਰ 'ਚ ਦੇਖਿਓ ਜਾਂ ਜੀ ਚੱਲ ਨਹੀਂ ਰਿਹਾ ਕਿਵੇਂ ਕੀ ਚੱਕਰ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਰਜ਼ੇਵਿਆਂ ਭਰੇ ਜੀਵਨ ਦੇ ਵਿੱਚੋਂ ਸਾਡੀ ਛੋਟੀ ਜਿਹੀ ਬੇਨਤੀ ਨੂੰ ਔਰ ਬੜੇ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਜਿਹੜਾ ਆਪਣਾ ਸੰਪਰਕ ਹੋਇਆ ਜੀ ਉਹਦੇ ਨੂੰ ਪ੍ਰਵਾਨ ਕਰਦੇ ਹੋਏ ਤੁਸੀਂ ਸਾਨੂੰ ਟਾਈਮ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ
ਮੇਰੇ ਵੱਲੋਂ ਵੀ ਧੰਨਵਾਦ ਕਿ ਤੁਸੀਂ ਮੈਨੂੰ ਸਾਰੇ ਸੰਸਾਰ ਦੇ ਪੰਜਾਬੀ ਪਿਆਰਿਆਂ ਨਾਲ ਪੰਜਾਬੀ ਭਾਸ਼ਾ ਨੂੰ ਜੋ ਸੰਕਟ ਅੱਜ ਕੱਲ ਪੇਸ਼ ਹੈ ਉਹਦੇ ਬਾਰੇ ਗੱਲਬਾਤ ਕਰਨ ਦਾ ਮੌਕਾ ਦਿੱਤਾ। ਮੈਂ ਵੀ ਤੁਹਾਡਾ ਬਹੁਤ ਬਹੁਤ
ਹਾਂਜੀ। ਇਸ ਦੇ ਨਾਲ ਹੀ ਜਿਵੇਂ ਆਪਾਂ ਕਾਫੀ ਲੰਮੇ ਅਰਸੇ ਤੋਂ ਦੇਖ ਰਹੇ ਹਾਂ ਜੀ ਕਿ ਪੰਜਾਬੀ ਦੇ ਸਿਰ ਦੇ ਉੱਤੇ ਜਿਹੜੀ ਸਾਡੀ ਮਾਂ ਬੋਲੀ ਹੈ ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਗੁਰਮੁਖੀ ਲਿਪੀ ਸਾਨੂੰ ਦਿੱਤੀ ਹੈ, ਉਹਦੇ ਤੇ ਹਮੇਸ਼ਾ ਹੀ ਕਾਲੇ ਬੱਦਲ ਛਾਏ ਛਾਉਂਦੇ ਨਜ਼ਰ ਆਉਂਦੇ ਨੇ। ਸੋ ਉਹਦੇ ਸੰਬੰਧ ਦੇ ਵਿੱਚ ਪੰਜਾਬ ਤੋਂ ਕਿਹੋ ਜਿਹਾ ਮਾਹੌਲ ਹੈ ਜੀ ਇਸ ਪੰਜਾਬੀ ਬੋਲੀ ਦੇ ਉੱਤੇ?
ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਹੈ ਇਸ ਨੂੰ ਸ਼ੁਰੂ ਤੋਂ ਹੀ ਨਕਾਰਿਆ ਗਿਆ, ਦੂਜੇ ਦੀ ਥਾਂ ਤੀਜੇ ਦਰਜੇ ਤੇ ਇਸ ਨੂੰ ਸਮਝਿਆ ਜਾਂਦਾ ਔਰ ਇਸ ਉੱਪਰ ਹਿੰਦੀ ਦੇ ਨਾਲ ਨਾਲ ਅੰਗਰੇਜ਼ੀ ਵੱਲੋਂ ਬੜੇ ਹੀ ਇੱਕ ਯੋਜਨਾਬੱਧ ਢੰਗ ਨਾਲ ਹਮਲੇ ਕੀਤੇ ਜਾ ਰਹੇ ਨੇ ਜਿਹਦੇ ਨਾਲ ਪੰਜਾਬੀ ਹੈ ਜਿਹੜੀ ਆਪਣੇ ਜਿਹੜਾ ਰੰਗ ਹੈ ਆਪਣੀ ਜਿਹੜੀ ਰੁਜ਼ਗਾਰ ਦਾ ਉਪਲਬਧ ਕਰਾਉਣ ਦੀ ਭਾਸ਼ਾ ਹੈ ਉਹ ਸਾਰਾ ਕੁਛ ਇਹਤੋਂ ਖੋਹਿਆ ਜਾ ਰਿਹਾ ਹੈ, ਇਹਦੀ ਥਾਂ ਤੇ ਹਿੰਦੀ ਅਤੇ ਅੰਗਰੇਜ਼ੀ ਨੂੰ ਦਿੱਤਾ ਜਾ ਰਿਹਾ ਹੈ। ਇਹ ਬਹੁਤ ਚਿੰਤਾ ਵਾਲੀ ਗੱਲ ਹੈ ਔਰ ਇਸ ਚਿੰਤਾ ਨੂੰ ਅਸੀਂ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਪ੍ਰਗਟ ਕਰ ਰਹੇ ਹਾਂ। ਬੜੇ ਵਿਗਿਆਨਿਕ ਢੰਗ ਨਾਲ ਕਾਨੂੰਨੀ ਢੰਗ ਨਾਲ ਅਸੀਂ ਮਾਂ ਬੋਲੀ ਪੰਜਾਬੀ ਨੂੰ ਮੁੜ ਕੇ ਇਹਦੀ ਜਿਹੜੀ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ 1967 ਚ ਸਰਦਾਰ ਲਕਸ਼ਮਣ ਸਿੰਘ ਗਿੱਲ ਹੋਰਾਂ ਵੱਲੋਂ ਉਸ ਲਈ ਸੰਘਰਸ਼ ਕਰ ਰਹੇ ਹਾਂ ਔਰ ਬੜੇ ਹੀ ਯੋਜਨਾਬੱਧ ਢੰਗ ਨਾਲ ਹਿੰਦੀ ਨੂੰ ਜਿਵੇਂ ਹੁਣ ਦੋਸਤਾਂ ਨੇ ਰੌਲਾ ਪਿਆ ਹੋਇਆ ਸਾਰੀ ਦੁਨੀਆਂ ਚ, ਠੀਕ ਹੈ ਹਿੰਦੀ ਦਾ ਵਿਰੋਧ ਹੋ ਰਿਹਾ ਵਧੀਆ ਗੱਲ ਹੈ, ਪਰ ਇਹ ਵੀ ਦੇਖੋ ਵੀ ਕਿੱਥੇ ਹੋ ਰਿਹਾ, ਪੰਜਾਬ ਦੇ ਕਿਹੜੇ ਕਿਹੜੇ ਜਿਹੜੇ ਖੇਤਰ ਹੈ ਜਿੱਥੇ ਅੰਗਰੇਜ਼ੀ ਤੇ ਹਿੰਦੀ ਆ ਰਹੀ ਹੈ ਤੇ ਪੰਜਾਬੀ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ, ਉਹਦੇ ਤੇ ਵੀ ਖੋਜ ਹੋਣੀ ਚਾਹੀਦੀ ਹੈ ਔਰ ਗੱਲ ਹੋਣੀ ਚਾਹੀਦੀ ਹੈ ਔਰ ਪੰਜਾਬੀ ਨੂੰ ਮਜ਼ਬੂਤ ਕਰਨ ਲਈ ਸੰਘਰਸ਼ ਹੋਣਾ ਚਾਹੀਦਾ। ਉਹ ਸੰਘਰਸ਼ ਅਸੀਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਹੜਾ 1 ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ ਉਹਦੇ ਵੱਲੋਂ ਕਰ ਰਹੇ ਹਾਂ।
ਹਾਂਜੀ, ਇਸ ਦੇ ਨਾਲ ਹੀ ਅੱਜ ਤੱਕ ਤੁਸੀਂ ਇਸ ਦੇ ਸੰਬੰਧ ਦੇ ਵਿੱਚ ਬਈ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਦੇ ਵਿੱਚ ਜਿਹੜੀ ਪੰਜਾਬੀ ਦੀ ਦਸ਼ਾ ਆ ਉਹ ਉਸ ਨੂੰ ਕਿਸ ਤਰੀਕੇ ਨਾਲ ਨਜਿੱਠਿਆ ਜੀ?
ਹਾਂਜੀ, ਜਿਵੇਂ ਮੈਂ ਦੱਸਿਆ ਵੀ 1967 ਦੇ ਵਿੱਚ ਜਦੋਂ 1966 ਚ ਪੰਜਾਬੀ ਸੂਬਾ ਮੈਂ ਤਾਂ ਕਹਿਣਾ ਵੀ ਪਾਇਆ ਤੇ 1967 ਦੇ ਵਿੱਚ 1 ਸਾਲ ਬਾਅਦ ਸਰਦਾਰ ਲਕਸ਼ਮਣ ਸਿੰਘ ਹੋਰਾਂ ਨੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇਣ ਲਈ ਕਾਨੂੰਨ ਪਾਸ ਕੀਤਾ ਜਿਹਨੂੰ ਅਸੀਂ ਰਾਜ ਭਾਸ਼ਾ ਐਕਟ 1967 ਕਹਿੰਦੇ ਹਾਂ।
ਹਾਂਜੀ,
ਰਾਜ ਭਾਸ਼ਾ ਦਾ ਮਤਲਬ ਹੁੰਦਾ ਜਦੋਂ ਉਹ ਭਾਸ਼ਾ ਉਸ ਸਰਕਾਰ ਦੇ ਸਾਰੇ ਜਿਹੜੇ ਦਫ਼ਤਰ ਨੇ ਪ੍ਰਸ਼ਾਸਨਿਕ ਉਹਦੇ ਵਿੱਚ ਲਾਗੂ ਹੋ ਜੇ ਔਰ ਜੋ ਵਿਧਾਨ ਸਭਾ ਚ ਕਾਨੂੰਨ ਬਣਦੇ ਨੇ ਉਹ ਉਸ ਭਾਸ਼ਾ ਚ ਬਣਨ ਲੱਗਣ, ਜਿਹੜੀ ਅਦਾਲਤੀ ਕਾਰਵਾਈ ਹੈ ਉਹਦੇ ਜਿਹੜੇ ਫੈਸਲੇ ਹੈ ਉਹ ਪੰਜਾਬੀ ਚ ਹੋਣ ਲੱਗਣ, ਤਾਂ ਅਸੀਂ ਕਹਿੰਦੇ ਹਾਂ ਵੀ ਰਾਜ ਭਾਸ਼ਾ ਦਾ ਦਰਜਾ ਮਿਲ ਗਿਆ, ਇਹ ਐਕਟ ਬਣ ਗਿਆ। ਪਰ ਇਸ ਨੂੰ ਲਾਗੂ ਕਦੇ ਕਿਸੇ ਨੇ ਨੀ ਕੀਤਾ। ਇਹਦਾ ਅਸਰ ਕੀ ਹੋਇਆ ਵੀ ਕਾਨੂੰਨ ਅੱਜ ਵੀ ਜਿਹੜੇ ਕਾਨੂੰਨ ਹੈ ਵਿਧਾਨ ਸਭਾ ਚ ਬਣਦੇ ਆ ਉਹ ਅੰਗਰੇਜ਼ੀ ਚ ਬਣਦੇ ਆ, ਕਦੇ ਕਦੇ ਟਾਵਾਂ ਟੱਲਾ ਕਾਨੂੰਨ ਹੈ ਜਿਹੜਾ ਉਹ ਨਾਲ ਪੰਜਾਬੀ ਚ ਬਣਦਾ ਹੈ। ਸਾਰਾ ਜਿਹੜਾ ਅਦਾਲਤੀ ਕੰਮ ਕਾਜ ਹੈ 2008 ਚ ਸੋਧਾਂ ਵੀ ਹੋਈਆਂ, ਜਿਹੜਾ ਪੱਧਰ ਦੇ ਉੱਤੇ ਜਿੰਨੇ ਅਦਾਲਤੀ ਕੰਮ ਕਾਜ ਹੈ ਫੈਸਲੇ ਹੈ ਬਹਿਸਾਂ ਨੇ ਉਹ ਪੰਜਾਬੀ ਚ ਕਰਨ ਦਾ ਕਾਨੂੰਨ 5 ਨਵੰਬਰ 2008 ਤੋਂ ਲਾਗੂ ਹੈ, ਪਰ ਅੱਜ ਤੱਕ ਫੈਸਲੇ ਆ ਜਿਹੜੇ ਉਹ ਅੰਗਰੇਜ਼ੀ ਚ ਹੋ ਰਹੇ ਨੇ। ਸਾਰੇ ਜਿਹੜੇ ਦਫ਼ਤਰ ਸੀ ਪਹਿਲਾਂ ਅੱਜ ਤੋਂ 1 ਸਾਲ ਪਹਿਲਾਂ ਉਹ ਸਾਰਾ ਕੰਮ ਕਾਰ ਅੰਗਰੇਜ਼ੀ ਵੱਲ ਨੂੰ ਲਿਜਾ ਰਹੇ ਸੀ, ਚਿੱਠੀ ਪੱਤਰ ਅੰਗਰੇਜ਼ੀ ਚ, ਸਾਰੇ ਮਹਿਕਮਿਆਂ ਦੀਆਂ ਵੈਬਸਾਈਟਾਂ ਜਿਹੜੀਆਂ ਬਣੀਆਂ ਉਹ ਅੰਗਰੇਜ਼ੀ ਚ। ਇੱਥੋਂ ਤੱਕ ਦੁਖਾਂਤ ਵਾਲੀ ਗੱਲ ਇਹ ਵੀ ਪੰਜਾਬੀ ਯੂਨੀਵਰਸਿਟੀ ਜਿਹਦੀ ਸਥਾਪਨਾ ਹੀ ਪਰਿਵਰਤਨ ਦੀ ਪੰਜਾਬੀ ਭਾਸ਼ਾ ਤਿਆਰ ਕਰਨ ਲਈ, ਮਤਲਬ ਇਹਦਾ ਜਿਹੜਾ ਉਦੇਸ਼ ਹੈ ਜਿਹੜਾ ਕਾਨੂੰਨ ਬਣਿਆ ਜਿਹਦੇ ਚ ਦੀ ਸਥਾਪਨਾ ਹੋਈ ਉਹਦੇ ਵਿੱਚ ਇਹ ਬਕਾਇਦਾ ਲਿਖਿਆ ਹੋਇਆ ਹੈ ਵੀ ਇਸ ਯੂਨੀਵਰਸਿਟੀ ਦਾ ਇੱਕੋ ਹੀ ਕੰਮ ਹੋਊਗਾ, ਉਹ ਸ਼ਬਦਾਵਲੀ ਤਿਆਰ ਕਰਨੀ ਜਿਹਦੇ ਨਾਲ ਜਿਹੜੇ ਸਾਇੰਸ ਦੇ ਵਿਸ਼ੇ ਹੈ ਉਹਨਾਂ ਨੂੰ ਪੜ੍ਹਾਇਆ ਜਾ ਸਕੇ। 1964 ਦੀ ਬਣੀ ਯੂਨੀਵਰਸਿਟੀ, 54-55 ਸਾਲ ਹੋ ਗਏ, ਇੱਕ ਵੀ ਜਿਹੜੀ ਹੈ ਇਸਨੇ ਆਪਣਾ ਫਰਜ਼ ਨਹੀਂ ਨਿਭਾਇਆ। ਇੱਥੋਂ ਤੱਕ ਕਿ ਇਹਦੀ ਜਿਹੜੀ ਵੈਬਸਾਈਟ ਸੀ ਉਹਦੇ ਵਿੱਚ ਸ਼ਬਦ ਪੰਜਾਬੀ ਦੇ ਤੇ ਅੰਗਰੇਜ਼ੀ ਨੂੰ
ਲਿਪੀ ਅੰਗਰੇਜ਼ੀ
ਐਕਸਟੈਂਸ਼ਨ ਐਜੂਕੇਸ਼ਨ,
ਹਾਂਜੀ
ਸਾਰੀ ਅੰਗਰੇਜ਼ੀ ਚ ਵੈਬਸਾਈਟ। ਇਦੋਂ ਵੀ ਦੁਖਾਂਤ ਵਾਲੀ ਗੱਲ ਮੈਂ ਗੱਲਾਂ ਕਰਨੀ ਆ, ਮੇਰਾ ਦਰਦ ਹੈ।
ਹਾਂਜੀ,
ਗੁਰੂ ਨਾਨਕ ਦੇਵ ਯੂਨੀਵਰਸਿਟੀ ਸਪੈਸ਼ਲ ਉਹਦਾ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਬਕਾਇਦਾ ਇਹ ਗੁਰੂ ਨਾਨਕ ਦੇਵ ਜੀ ਦਾ ਜਦੋਂ 500 ਸਾਲਾਂ ਜਨਮ ਦਿਨ ਬਣਾਇਆ, ਪ੍ਰਕਾਸ਼ ਉਤਸਵ ਬਣਾਇਆ ਗਿਆ ਸੀਗਾ, ਉਦੋਂ ਇਹਦੀ ਸਥਾਪਨਾ ਹੋਈ ਹੈ ਉਹਨਾਂ ਦੀ ਫਿਲੋਸਫੀ ਨੂੰ ਲਾਗੂ ਕਰਨ ਲਈ। ਦੂਜਾ ਪਹਿਲਾ ਉਦੇਸ਼ ਸੀ ਗੁਰੂ ਨਾਨਕ ਦੇਵ ਜੀ ਦੀ ਜੋ ਫਿਲੋਸਫੀ ਹੈ ਉਹਦਾ ਪ੍ਰਚਾਰ ਕਰਨਾ, ਉਹਦੇ ਤੇ ਖੋਜ ਕਰਨਾ। ਦੂਜੀ ਇਹਦੀ ਸਥਾਪਨਾ ਦਾ ਸੀ ਪੰਜਾਬੀ ਭਾਸ਼ਾ ਸਾਹਿਤ ਅਤੇ ਵਿਕਾਸ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਔਰ ਇਹਨੇ ਦੋਨੋਂ ਜਿਹੜੇ ਉਦੇਸ਼ ਨੇ ਉਹ ਗਵਾਏ ਹੋਏ ਨੇ। ਤੁਸੀਂ ਇਹਦੀ ਵੈਬਸਾਈਟ ਖੋਲੋ, ਪਹਿਲਾਂ ਇੱਕ ਸਾਲ ਪਹਿਲਾਂ ਸਾਰੀ ਅੰਗਰੇਜ਼ੀ ਚ, ਇੱਕ ਅੱਖਰ ਪੰਜਾਬੀ ਚ ਨਹੀਂ ਸੀ। ਜਿਹੜਾ ਦਾ ਡਿਪਾਰਟਮੈਂਟ ਹੈ ਪੰਜਾਬੀ ਡਿਪਾਰਟਮੈਂਟ, ਉਹਦੇ ਵਿੱਚ 37 ਦੀ ਥਾਂ ਸਿਰਫ 5 ਪ੍ਰੋਫੈਸਰ ਹੈ ਜਿਹੜੇ ਰੈਗੂਲਰ ਹੈ, ਬਾਕੀ ਡਹੋਕ ਨੇ 2-4 ਕ। ਡਿਪਾਰਟਮੈਂਟ ਖਤਮ। ਤਾਂ ਹੁਣ 550 ਜਨਮ ਦਿਨ ਪ੍ਰਕਾਸ਼ ਉਤਸਵ ਤਾਂ ਮਨਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਗੇ ਹੈ। ਅਸੀਂ ਇਹਨਾਂ ਨੂੰ ਚਿੱਠੀਆਂ ਲਿਖੀਆਂ ਮੁੱਖ ਮੰਤਰੀ ਰਾਹੀਂ, ਇਹ ਕਾਹਦੀ ਯੂਨੀਵਰਸਿਟੀ ਹੈ, ਤੁਹਾਡੀ ਉਦੇਸ਼ ਤੋਂ ਭੜਕੀ ਹੋਈ ਹੈ। ਤੇ ਅੱਜ ਸਾਨੂੰ ਖੁਸ਼ੀ ਹੈ, ਸਾਡੀਆਂ ਪ੍ਰਾਪਤੀਆਂ ਚ ਵੀ ਇੱਕ ਹੈ ਵੀ ਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ ਖੋਲੋ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਚ ਵੀ ਹੁਣ ਮਿਲਦੀ ਹੈ। ਇਸ ਤਰ੍ਹਾਂ ਹਰ ਤਰ੍ਹਾਂ ਨਾਲ ਜਿਹੜੀ ਪੰਜਾਬੀ ਹੈ ਉਹਨੂੰ ਲੋਪ ਕੀਤਾ ਜਾ ਰਿਹਾ। ਅਸੀਂ ਸਕੂਲਾਂ ਦੇ ਵਿੱਚ ਲਾਈਏ, ਜਿੰਨੇ ਪ੍ਰਾਈਵੇਟ ਸਕੂਲ ਹੈ ਪੰਜਾਬ ਦੇ ਵਿੱਚ ਜਿਹੜੇ ਕਿ 8,000 ਦੇ ਲਗਭਗ ਹੈ, ਔਰ ਇਹਦੇ ਵਿੱਚੋਂ 7,000 ਸਕੂਲ ਹੈ ਜਿਹੜਾ ਉਹ CBSE ਜਾਂ ICSE ਨਾਲ ਸੰਬੰਧਿਤ ਹੈ। ਪਰ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਅਸੀਂ ਕਹਿੰਦੇ ਹਾਂ ਹਿੰਦੀ ਕਿੱਥੇ ਮਾਰ ਰਹੀ ਹੈ ਪੰਜਾਬੀ ਨੂੰ, ਇਹ ਜਿਹੜੇ ਭਰਾ ਮੇਰੇ ਐਜੂਕੇਸ਼ਨਾਂ ਕਰਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਇਹਦੇ ਤੇ ਵੀ ਖੋਜ ਕਰਵਾਓ ਔਰ ਠੱਲ ਪਾਓ। ਮੈਂ ਦੱਸਦਾ ਇੱਕ ਵੀ ਹਿੰਦੀ ਹੈ ਜਿਹੜੀ ਉਹ ਕਿੱਥੇ ਪੰਜਾਬੀ ਨੂੰ ਮਾਤ ਦੇ ਕੇ ਪੰਜਾਬ ਦੇ ਵਿੱਚ ਛਾ ਰਹੀ ਹੈ। ਜਿਹੜੇ ਪਬਲਿਕ ਸਕੂਲ ਨੇ ਉਹਦੇ ਵਿੱਚ ਹਿੰਦੀ ਹੈ ਜਿਹੜੀ ਉਹ 10ਵੀਂ ਤੱਕ ਕੰਪਲਸਰੀ ਤੌਰ ਤੇ ਪੜ੍ਹਾਈ ਜਾਂਦੀ ਹੈ, ਜਿਹਦੇ ਨਾਲ ਸਾਡੇ ਬੱਚੇ ਆ ਜਿਹੜੇ ਹਿੰਦੀ ਵੱਲ ਜਾ ਰਹੇ ਆ। ਇਹਦੇ ਨਾਲ ਹੀ ਅਕਾਲੀ ਸਰਕਾਰ ਨੇ, ਜਿਹਨੂੰ ਅਸੀਂ ਆਮ ਗਾਲਾਂ ਕੱਢ ਦਿੰਦੇ ਹਾਂ ਵੀ ਉਹਨਾਂ ਨੇ ਕੁਛ ਨੀ ਕੀਤਾ, ਪਰ ਉਹਨਾਂ ਨੇ ਵੀ ਕੀਤਾ। 2008 ਦੇ ਵਿੱਚ ਇੱਕ ਕਾਨੂੰਨ ਬਣਾਇਆ ਵੀ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜ ਐਕਟ 2008। ਇਸ ਕਾਨੂੰਨ ਮੁਤਾਬਕ ਇਹ ਕੀਤਾ ਗਿਆ ਵੀ ਪਹਿਲੀ ਤੋਂ ਲੈ ਕੇ 10ਵੀਂ ਤੱਕ ਜਿੰਨੇ ਸਕੂਲ ਨੇ ਪੰਜਾਬ ਦੇ ਵਿੱਚ ਪ੍ਰਾਈਵੇਟ, ਉਹਨਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਊਗੀ। ਨਾਲੇ ਸ਼ਰਤ ਵੀ ਲਾਤੀ, ਸਖ਼ਤ ਕਾਨੂੰਨ ਬਣਾਤਾ ਵੀ ਜਿਹੜਾ ਬੱਚਾ 10ਵੀਂ ਦਾ ਇਮਤਿਹਾਨ ਪਾਸ ਨਹੀਂ ਕਰੂਗਾ ਉਸ ਨੂੰ ਕੋਈ ਵੀ ਬੋਰਡ, CBSE, ICSE, PSEP, ਕੋਈ ਵੀ ਬੋਰਡ ਹੈ ਜਿਹੜਾ ਉਹ 10ਵੀਂ ਦਾ ਸਰਟੀਫਿਕੇਟ ਨਹੀਂ ਦੇ ਸਕਦਾ। ਇਹ ਕਾਨੂੰਨ 2008 ਦਾ ਬਣਿਆ ਹੋਇਆ, ਰੱਦੀ ਦੀ ਟੋਕਰੀ ਚ ਪਿਆ ਸੀਗਾ। ਅਸੀਂ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਇਹਨੂੰ ਚੱਕਿਆ, ਗੌਰਮੈਂਟ ਨਾਲ ਚਿੱਠੀ ਪੱਤਰ ਕੀਤਾ। ਸਾਨੂੰ ਖੁਸ਼ੀ ਹੈ ਵੀ ਗੌਰਮੈਂਟ ਨੇ ਸਾਡੀ ਗੱਲ ਮੰਨੀ ਔਰ ਉਹਨਾਂ ਨੇ ਸਖ਼ਤ ਚਿੱਠੀਆਂ ਜਿਹੜੀਆਂ CBSE ਨੂੰ ਔਰ ICSE ਨੂੰ ਨਾਲ ਬੋਰਡਾਂ ਦੇ ਸਕੂਲਾਂ ਦੇ ਜਿਹੜੇ ਇਹਨਾਂ ਨਾਲ ਐਫੀਲੇਟਡ ਹੈ ਉਹਨਾਂ ਨੂੰ ਚਿੱਠੀਆਂ ਲਿਖੀਆਂ ਵੀ ਤੁਸੀਂ ਅੱਗੇ ਤੋਂ ਨੈਕਸਟ ਈਅਰ ਤੋਂ ਕੋਈ ਵੀ ਬੱਚਾ ਇਸ ਤਰ੍ਹਾਂ ਦਾ ਨਹੀਂ ਹੈ ਹੋਊਗਾ ਜਿਹੜਾ 10ਵੀਂ ਦੀ ਪੜ੍ਹਾਈ ਦੀ ਪੰਜਾਬੀ ਚ ਨਹੀਂ ਕਰੂਗਾ, ਜੇ ਨਹੀਂ ਕਰੂਗਾ ਤਾਂ ਤੁਸੀਂ ਸਰਟੀਫਿਕੇਟ ਨਹੀਂ ਦੇਣੇ। ਉੱਥੇ ਹਮਲਾ ਹੋ ਰਿਹਾ। ਹੁਣ ਕੀ ਅਗਲਾ ਹਮਲਾ ਕੀ ਹੈ ਵੀ ਜਿਹੜੀ ਪੰਜਾਬੀ ਪੜ੍ਹਾਈ ਜਾ ਰਹੀ ਹੈ ਇਹਨਾਂ ਸਕੂਲਾਂ ਚ ਉਹ ਬਹੁਤ ਹੀ ਘਟੀਆ ਸਟੈਂਡਰਡ ਦੀ ਹੈ। ਕਿਉਂ ਘਟੀਆ ਸਟੈਂਡਰਡ ਦੀ ਹੈ? ਕਿਉਂਕਿ ਜਿਹੜੇ ਪਬਲਿਕ ਸਕੂਲ ਹੈ ਉਹ CBSE ਨੇ ਇਹਨਾਂ ਨੂੰ ਛੁੱਟੀ ਦਿੱਤੀ ਹੋਈ ਹੈ ਵੀ ਤੁਸੀਂ ਜਿਹੜਾ ਮਰਜ਼ੀ ਸਿਲੇਬਸ ਲਾ ਲਓ। ਹਰ ਸਕੂਲ ਨੇ ਆਪਣੀ ਕਿਤਾਬ ਛਾਪੀ ਹੋਈ ਹੈ, ਮਹਿੰਗੇ ਭਾਵਾਂ ਦੇ ਉੱਤੇ ਬੱਚਿਆਂ ਨੂੰ ਪੜ੍ਹਾਈ ਦਿੱਤੀ ਜਾ ਰਹੀ ਹੈ ਔਰ ਉਹਦੇ ਵਿੱਚ ਜੋ ਨਾ ਕਵਿਤਾ ਕੰਮ ਦੀਆਂ ਨੇ, ਨਾ ਉਹਦੇ ਚ ਕਹਾਣੀਆਂ ਨੇ ਸਾਡੀਆਂ ਸਥਾਪਿਤ, ਨਾ ਸਾਡੇ ਗੁਰੂਆਂ ਬਾਰੇ, ਨਾ ਸਾਡੀਆਂ ਆਜ਼ਾਦੀ ਦੀਆਂ ਲੜਾਈਆਂ ਬਾਰੇ ਕੋਈ ਜ਼ਿਕਰ ਨਹੀਂ ਹੈ। ਇੱਕ ਕਿਤਾਬ ਮੈਂ ਆਪਣੇ ਪੋਤਾ ਮੇਰਾ ਪੜ੍ਹਦਾ ਉਹਦੇ ਵਿੱਚ ਬਾਬਾ ਨਾਨਕ ਦੇ ਉੱਤੇ ਉਹਨਾਂ ਨੇ ਜੋ ਲੈਸਨ ਦਿੱਤਾ ਲਿਖਿਆ ਹੋਇਆ, ਉਹਦੇ ਵਿੱਚ ਇਹ ਲਿਖਿਆ ਵੀ ਉਹਨਾਂ ਨੇ ਪੰਡਿਤ ਨੂੰ ਜਾ ਕੇ ਉਹਦੀ ਉਹਨਾਂ ਦੀ ਪੜ੍ਹਾਈ ਉਹਨਾਂ ਨੂੰ ਮਤਲਬ ਬੋਲਣ ਤੋਂ ਉਹ ਕਰਤਾ, ਉਹਨਾਂ ਨੇ ਸੱਚਾ ਸੌਦਾ ਕੀਤਾ। ਹੁਣ ਬੱਚੇ ਪੁੱਛਦੇ ਵੀ ਇਹ ਸੱਚਾ ਸੌਦਾ ਕੀ ਸੀ? ਪੰਡਿਤ ਨੂੰ ਸਕੂਲ ਦੇ ਵਿੱਚ ਜਾ ਕੇ ਉਹ ਗੱਲਾਂ ਜਿਹੜੀਆਂ ਮਤਲਬ ਨਹੀਂ ਪੜ੍ਹਾਈਆਂ ਜਾ ਰਹੀਆਂ। ਹੁਣ ਅਗਲੀ ਸਾਡੀ ਲੜਾਈ ਇਹ ਹੈ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਸਰਕਾਰ ਨਾਲ ਵੀ ਜਿਹੜੀ ਪੰਜਾਬੀ ਹੈ ਇਹ ਤੁਸੀਂ ਕੁਛ ਪੱਧਰ ਦੀ ਪੰਜਾਬੀ ਪੜ੍ਹਾਓ ਤੇ ਇਹਨੂੰ ਪੂਰਾ ਸਮਾਂ ਦਿਓ। ਸਕੂਲਾਂ ਦੇ ਜਿਹੜੇ ਪੀਰੀਅਡ ਹੈ ਉਹ ਨਹੀਂ ਇਹਨਾਂ ਨੂੰ ਪੰਜਾਬੀ ਨੂੰ ਦਿੰਦੇ। ਕਦੇ ਇੱਕ ਪੀਰੀਅਡ ਦੇ ਤਾ, ਅਸੀਂ ਕਿਹਾ ਵੀ ਜਿੰਨੇ ਅੰਗਰੇਜ਼ੀ ਨੂੰ ਦਿੰਦੇ ਹੋ, ਜਿੰਨੇ ਹਿੰਦੀ ਨੂੰ ਦਿੰਦੇ ਹੋ, ਉਹਨੇ ਮਾਤ ਭਾਸ਼ਾ ਨੂੰ ਦਿਓ। ਇਹਦੇ ਲਈ ਸਾਡੀ ਲੜਾਈ ਜਾਰੀ ਹੈ। ਏਦਾਂ ਜਿਹੜਾ ਹੈਗਾ ਬਹੁਤ ਸਾਰੇ ਜਿਹੜੇ ਖੇਤਰ ਹੈ ਜਿਹਦੇ ਵਿੱਚ ਪੰਜਾਬੀ ਨੂੰ ਅਲੋਪ ਕੀਤਾ ਜਾ ਰਿਹਾ
ਹੈ
ਔਰ ਉਹਦੀ ਥਾਂ ਤੇ ਹਿੰਦੀ ਜਾਂ ਅੰਗਰੇਜ਼ੀ ਆ ਰਹੀ ਹੈ। ਸਾਡੇ ਅਧਿਕਾਰ ਨੇ, ਕਾਨੂੰਨ ਸਾਡੇ ਹੱਕ ਚ ਹੈ, ਅਸੀਂ ਲਾਗੂ ਕਰਾਉਣ ਲਈ ਘਸੇਲ ਵੱਟੀ ਹੋਈ ਹੈ। ਅਸੀਂ ਜਿਹੜਾ ਇਹ ਅਦਾਰਾ ਉਹ ਪੰਜਾਬੀ ਨੂੰ ਮਜ਼ਬੂਤ ਕਰਨ ਲਈ, ਇਹ ਜਿਹੜੀ ਲੀਹ ਤੋਂ ਲਾਹੀ ਹੋਈ ਹੈ ਉਹਨੂੰ ਮੁੜ ਕੇ ਲੀਹ ਤੇ ਪਾਉਣ ਲਈ ਸੰਘਰਸ਼ਸ਼ੀਲ ਆ। ਬਹੁਤ ਸਾਰੇ ਹੋਰ ਵੀ ਖੇਤਰ ਹੈ ਜਿਹਦੇ ਵਿੱਚ ਪੰਜਾਬੀ ਨੂੰ ਢਾਈ ਲਾਈ ਜਾ ਰਹੀ ਹੈ।
ਹਾਂਜੀ, ਇਹਦੇ ਨਾਲ ਹੀ ਕੋਈ ਤੁਹਾਨੂੰ ਇਹੋ ਜਿਹੀ ਕੋਈ ਜਿਹੜੀ ਆ ਕੋਈ ਘਟਨਾ ਚੇਤੇ ਹੋਵੇ ਜਿਹਦੇ ਤੇ ਤੁਹਾਨੂੰ ਬਹੁਤ ਲੰਮਾ ਜਿਹੜਾ ਸਫ਼ਰ ਤੈਅ ਕਰਨਾ ਪਿਆ ਹੋਵੇ ਇਸ ਹੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ, ਕਿਤੇ ਲੜਾਈ ਦੇ ਵਿੱਚ ਜਦੋਂ ਆਪਾਂ ਇੱਕ ਕਿਸਮ ਦੀ ਲੜਾਈ ਹੈ ਸਾਡੀ, ਸੋ ਕੋਈ ਹੈ ਕੋਈ ਇਹੋ ਜਿਹੀ ਘਟਨਾ ਜਿਹੜੀ ਜਿੱਥੇ ਤੁਹਾਨੂੰ ਬਹੁਤ ਲੰਮਾ ਟਾਈਮ ਉੱਤੇ ਕੰਮ ਕਰਨਾ ਪਿਆ ਹੋਵੇ ਜੀ?
ਦੇਖੋ, ਅਸੀਂ ਜਦੋਂ, ਕਿਉਂਕਿ ਮੈਂ 40 ਸਾਲ ਤੋਂ ਕਾਨੂੰਨ ਦਾ ਵਿਦਿਆਰਥੀ ਹਾਂ ਔਰ ਜ਼ਿਲ੍ਹਾ ਅਟਾਰਨੀ ਰਿਹਾ, ਜ਼ਿਲ੍ਹਾ ਲੁਧਿਆਣਾ ਸਭ ਤੋਂ ਵੱਡਾ ਪੰਜਾਬ ਦਾ ਜ਼ਿਲ੍ਹਾ, ਉਹਦਾ ਮੈਂ ਡਿਸਟ੍ਰਿਕਟ ਅਟਾਰਨੀ ਹੈੱਡ ਆਫ ਦੀ ਡਿਪਾਰਟਮੈਂਟ ਰਿਹਾ। ਮੈਨੂੰ ਇਹ ਪਤਾ ਹੈ ਵੀ ਜਿੱਥੇ ਕਾਨੂੰਨ ਹੋਵੇ ਉਹਦੇ ਰਾਹੀਂ, ਕਾਨੂੰਨ ਰਾਹੀਂ ਕੋਈ ਵੀ ਪ੍ਰਾਪਤੀ ਹੈ ਜਿਹੜੀ ਉਹ ਬੜੇ ਸੌਖੇ ਢੰਗ ਨਾਲ ਹੋ ਸਕਦੀ ਹੈ।
ਠੀਕ ਹੈ ਜੀ।
ਮੈਂ ਬੀਂਗ ਏ ਨਾਵਲਕਾਰ, ਮੇਰੇ ਨਾਵਲ ਯੂਨੀਵਰਸਿਟੀ ਚ ਲੱਗਿਆ, ਸਾਹਿਤ ਅਕੈਡਮੀ ਦਾ ਪੁਰਸਕਾਰ ਮਿਲਿਆ ਮੈਨੂੰ ਵੱਡਾ ਵੱਡਾ, ਲੋਕਾਂ ਨੇ ਬੜੇ ਸਤਿਕਾਰ ਦਿੱਤਾ।
ਹਾਂਜੀ,
ਮੈਨੇ ਉਹ ਲੱਗਿਆ ਵੀ ਜੇ ਹੋਰ 10-15 ਸਾਲ ਏਦਾਂ ਪੰਜਾਬੀ ਦਾ ਕਹਾਣ ਹੁੰਦਾ ਰਿਹਾ ਤਾਂ ਤੁਹਾਡੀਆਂ ਕਿਤਾਬਾਂ ਕਿਸੇ ਨੇ ਨੀ ਪੜ੍ਹਨੀਆਂ, ਕਿਸੇ ਨੇ ਕਵਿਤਾ ਨੀ ਪੜ੍ਹਨੀ, ਕਿਸੇ ਨੇ ਤੁਹਾਡੇ ਨਾਵਲ ਨੀ ਪੜ੍ਹਨੇ। ਉੱਥੋਂ ਮੈਨੂੰ ਚੈਨਿੰਗ ਲੱਗੀ, ਮੈਂ ਦੇਖਿਆ ਸਾਰਾ ਅਨੈਲਿਸਿਸ ਕੀਤਾ ਤਾਂ ਅਸੀਂ ਇਹ ਦੇਖਿਆ ਵੀ ਦੋ ਕਾਨੂੰਨ ਜਿਨ੍ਹਾਂ ਦੀ ਮੈਂ ਜ਼ਿਕਰ ਕੀਤਾ, ਰਾਜ ਭਾਸ਼ਾ ਐਕਟ 1967 ਜਿਹਦੇ 2008 ਸੋਧਾ ਕਰਕੇ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਪੰਜਾਬੀ ਲਾਗੂ ਕਰਨ ਦੇ ਹੁਕਮ ਹੋਏ, ਬਾਕੀ ਜਿਹੜੇ ਦਫ਼ਤਰ ਆ ਉੱਥੇ ਹੋਏ, ਕਾਨੂੰਨ ਬਣਾਉਣ ਦੇ ਜਿਹੜੇ ਪ੍ਰੋਵੀਜ਼ਨ ਕੀਤੇ ਗਏ, ਨਾਲ ਇਹ ਲਰਨਿੰਗ ਆਫ ਪੰਜਾਬੀ ਐਕਟ ਬਣਿਆ। ਅਸੀਂ ਸੁਚੇਤ ਤੌਰ ਦੇ ਉੱਤੇ ਇਹ ਦੋ ਕਾਨੂੰਨ ਲਾਗੂ ਕਰਾਉਣ ਲਈ ਅਸੀਂ ਸੰਘਰਸ਼ ਕੀਤਾ ਔਰ ਬੜੀ ਕੋਈ ਘਟਨਾ ਏਦਾਂ ਦੀ ਨੀ ਵਾਪਰੀ। ਇੱਕੋ ਹੀ ਹੋਇਆ ਵੱਲ ਕੇ ਖੁਸ਼ੀ ਹੁੰਦੀ ਆ, ਹੈਰਾਨੀ ਵੀ ਹੁੰਦੀ ਹੈ ਵੀ 6 ਮਹੀਨਿਆਂ ਦੀ ਪੰਜਾਬ ਸਰਕਾਰ ਉਹ ਗੱਲ ਮੰਨੀ ਆ ਔਰ ਇਹਨੂੰ ਲਾਗੂ ਕੀ। ਜਿਹੜੀ ਗੱਲ ਹੈ ਘਟਨਾਵਾਂ ਦੀਆਂ, ਇਹ ਤਾਂ ਅਸੀਂ ਨਾ ਅਸੀਂ ਐਜੀਬਿਸ਼ਨ ਕਰਨੀ ਹੈ, ਨਾ ਅਸੀਂ ਕਿਤੇ ਘੜਾਓ ਕਰਨਾ ਕਿਸੇ ਦਾ, ਅਸੀਂ ਤਾਂ ਅਫਸਰਾਂ ਨੂੰ ਮਿਲਣਾ ਉਹਨਾਂ ਦੇ ਰਾਹੀਂ, ਜਿਹੜਾ ਉਹਨਾਂ ਨੂੰ ਬੇਨਤੀ ਕਰਨੀ ਹੈ ਵੀ ਆਹ ਕਾਨੂੰਨ ਇਹਨੂੰ ਲਾਗੂ ਕਰੋ। ਕੋਈ ਵੀ ਅਫਸਰ ਹੈ ਜਿਹੜਾ ਉਹ ਇਹ ਨਹੀਂ ਕਹਿ ਸਕਦਾ ਵੀ ਮੈਂ ਕਾਨੂੰਨ ਲਾਗੂ ਨਹੀਂ ਕਰਨਾ। ਸਾਡੀਆਂ ਤਾਂ ਪ੍ਰਾਪਤੀਆਂ ਨੇ, ਉਹ ਪ੍ਰਾਪਤੀਆਂ ਕੋਈ ਜਵਾਨੀ ਨਹੀਂ ਹਨ। ਅਸੀਂ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਵੈਬਸਾਈਟ ਬਣਾਈ ਹੈ, ਸਾਡੇ ਜ਼ਿਲ੍ਹਾ ਜਿਹੜੇ ਯੂਨਿਟ ਬਣੇ ਹੋਏ ਨੇ ਉਹਨਾਂ ਦੀਆਂ ਸਾਰੀਆਂ ਸਰਗਰਮੀਆਂ ਅਸੀਂ ਇਸ ਵੈਬਸਾਈਟ ਦੇ ਉੱਤੇ ਪਾਈਆਂ। ਜਿਵੇਂ ਮੈਂ ਕਿਹਾ, ਜਿਹੜਾ ਕਾਨੂੰਨ ਹੈ ਉਹ ਅੰਗਰੇਜ਼ੀ ਚ ਹੀ ਬਣਦਾ ਹੈ ਔਰ ਹੈਰਾਨੀਜਨਕ, ਔਰ ਪੰਜਾਬੀ ਮਾਂ ਦੀ ਸਭ ਤੋਂ ਵੱਧ ਨਿਰਾਦਰ ਕਰਨ ਵਾਲਾ ਕੀ ਹੈ ਵੀ ਜਿਹੜਾ ਰਾਜ ਭਾਸ਼ਾ ਐਕਟ 1967 ਹੈ ਉਹ ਅੱਧਾ ਅੰਗਰੇਜ਼ੀ ਚ ਹੈ, ਅੱਧਾ ਪੰਜਾਬੀ ਚ ਹੈ, ਪੂਰਾ ਅੰਗਰੇਜ਼ੀ ਚ ਨਹੀਂ ਮਿਲਦਾ। ਦੂਜਾ ਜਿਹੜਾ ਪੰਜਾਬੀ ਲਾਗੂ ਕਰਨ ਵਾਲਾ ਕਾਨੂੰਨ ਹੈ, ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜ ਐਕਟ, ਉਹ ਅੱਜ ਤੱਕ ਕੱਲੀ ਅੰਗਰੇਜ਼ੀ ਚ ਹੈ। ਅਸੀਂ ਆਮ ਜਨਤਾ ਦੀ ਸਮਝ ਲਈ ਇਹਨਾਂ ਦੋਨਾਂ ਕਾਨੂੰਨਾਂ ਨੂੰ ਪੰਜਾਬੀ ਚ ਅਨੁਵਾਦ ਕੀਤਾ, ਹੋਰ ਸਰਕਾਰ ਦੇ ਜਿਹੜੇ ਹੁਕਮ ਹੈ ਉਹ ਸਾਰੇ ਇਕੱਠੇ ਕਰਕੇ ਵੈਬਸਾਈਟ ਤੇ ਪਾਏ ਹੈ, ਜੋ ਅਸੀਂ ਲਗਾਤਾਰ ਮੁੱਖ ਮੰਤਰੀ ਨਾਲ, ਭਾਸ਼ਾ ਵਿਭਾਗ ਨਾਲ, ਪੰਜਾਬੀ ਯੂਨੀਵਰਸਿਟੀ ਨਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ, ਬਿਜਲੀ ਬੋਰਡ ਨਾਲ, ਇੱਕ ਦੱਸੀਏ ਤੁਹਾਨੂੰ ਵੀ 2015 ਚ ਜਿੰਨੇ ਬਿਜਲੀ ਬੋਰਡ ਦੇ ਬਿੱਲ ਆਉਂਦੇ ਆ ਆਪਣੇ ਬਿਜਲੀ ਦੀ ਖਪਤ ਦੇ, ਉਹ ਪੰਜਾਬੀ ਚ ਆਉਂਦੇ ਸੀ, ਹੁਣ ਉਹ ਅੰਗਰੇਜ਼ੀ ਵੱਲ ਨੂੰ ਹੋ ਗਏ।
ਹਾਂਜੀ,
1 ਕਰੋੜ 2 ਮਹੀਨਿਆਂ ਚ 1 ਕਰੋੜ ਬਿੱਲ ਹੈ ਜਿਹੜਾ ਉਹ ਭਾਸ਼ਾ ਜਿਹੜਾ ਬਿਜਲੀ ਬੋਰਡ ਹੈ ਉਹ ਜਾਰੀ ਕਰਦਾ। ਅਸੀਂ ਇਹਨਾਂ ਦੇ ਸਾਰਾ ਉਹੀ ਰਾਜ ਭਾਸ਼ਾ ਐਡ ਕਰਕੇ ਚਿੱਠੀ ਪੱਤਰ ਕੀਤਾ, ਉਹਨਾਂ ਨੇ ਸਾਨੂੰ ਵਾਅਦਾ ਕੀਤਾ ਵੀ ਅਸੀਂ ਜਿਹੜੇ ਸਰਵਰ ਹੈ ਉਹਨਾਂ ਨੂੰ ਲਿਖਤਾ ਵੀ ਅੱਗੇ ਤੋਂ ਜਿਹੜੇ ਬਿੱਲ ਹੈ ਉਹ ਮੁੜ ਕੇ ਪੰਜਾਬੀ ਚ ਆਉਣ, ਹਲੇ ਲਾਗੂ ਨੀ ਹੋਇਆ, ਉਹਦੇ ਲਈ ਸੰਘਰਸ਼ ਹੈ। ਅਸੀਂ ਤਾਂ ਇੱਦਾਂ ਜਿੱਥੇ ਜਿੱਥੇ ਪੰਜਾਬੀ ਨੂੰ ਢਾਅ ਲੱਗੀ ਹੈ ਉਹਦੇ ਲਈ ਇੱਕ ਠੋਸ ਪ੍ਰੋਗਰਾਮ ਬਣਾ ਕੇ ਸੰਘਰਸ਼ ਕਰ ਰਹੇ ਹਾਂ, ਸਿੱਟੇ ਨਿਕਲ ਰਹੇ ਆ, ਵਧੀਆ ਨਿਕਲ ਰਹੇ ਆ। ਸਾਡੇ ਲਈ ਤਾਂ ਇਹ ਘਟਨਾਵਾਂ ਉਤਸ਼ਾਹਜਨਕ ਨੇ, ਅਸੀਂ ਤਾਂ ਕਹਿੰਦੇ ਹਾਂ ਦੂਜੀਆਂ ਸਭਾਵਾਂ ਨੂੰ, ਕੇਂਦਰੀ ਸਭਾਵਾਂ ਨੇ, ਸਾਡਾ ਇੱਕ ਪ੍ਰਗਤੀਸ਼ੀਲ ਲੇਖ ਸੰਘ ਹੈ, ਇੱਕ ਆ ਪੰਜਾਬੀ ਅਕੈਡਮੀ ਹੈ ਲੁਧਿਆਣੇ ਚ ਜਿਹਦਾ ਏਡਾ ਵੱਡਾ ਪੰਜਾਬ ਪੰਜਾਬੀ ਭਵਨ ਹੈ। ਇਹਨਾਂ ਇਹ ਜਿਹੜੇ ਅਦਾਰੇ ਆ ਇਹਨਾਂ ਨੂੰ ਕਹੀਦਾ ਵੀ ਤੁਸੀਂ ਵੀ ਲਾਗੂ ਕਰੋ। ਇੱਕ ਹੋਰ ਵੱਡੀ ਗੱਲ ਦੱਸੀਏ, ਪੰਜਾਬੀ ਨੂੰ ਢਾਅ ਕਿੱਥੇ ਲੱਗ ਰਹੀ, ਕਿੱਥੇ ਕਿੱਥੇ ਗਿਣਾਈਏ। ਜਿਹੜਾ ਆਪਣਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ ਪੰਜਾਬ ਦਾ, ਇਹ ਜਿਹੜੀਆਂ ਛੋਟੀਆਂ ਨੌਕਰੀਆਂ ਸੀ ਗ੍ਰੇਡ ਦੀਆਂ, ਜਿਹਦੇ ਵਿੱਚ ਪਿੱਛੇ ਜੇ ਇਹਨਾਂ ਨੇ ਸੀਨੀਅਰ ਅਸਿਸਟੈਂਟ ਭਰਤੀ ਕਰਨ ਲਈ ਔਰ ਹੈਡ ਮਾਸਟਰ ਵਗੈਰਾ ਭਰਤੀ ਕਰਨ ਲਈ ਇਮਤਿਹਾਨ ਲਿਆ ਔਰ ਉਹ ਇਮਤਿਹਾਨ ਕੱਲੀ ਅੰਗਰੇਜ਼ੀ ਚ ਲਿਆ। ਬਹੁਤ ਸਾਰੇ ਬੱਚਿਆਂ ਨੇ ਸਾਨੂੰ ਚਿੱਠੀਆਂ ਲਿਖੀਆਂ, ਫੋਨ ਕੀਤੇ ਵੀ ਜੇ ਇਹ ਇਮਤਿਹਾਨ ਪੰਜਾਬੀ ਚ ਹੋਇਆ ਹੁੰਦਾ ਤਾਂ ਸਾਨੂੰ ਆਂਸਰ ਆਉਂਦੇ ਸੀ, ਉੱਤਰ ਆਉਂਦੇ ਸੀ, ਪਰ ਅੰਗਰੇਜ਼ੀ ਚ ਪ੍ਰਸ਼ਨ ਸਮਝ ਨਹੀਂ ਆਏ, ਜਿਹਦੇ ਕਰਕੇ ਅਸੀਂ ਜਿਹੜਾ ਹੈਗਾ ਉਹ ਪੂਰਾ ਇਗਜ਼ਾਮ ਜਿਹੜਾ ਪੇਪਰ ਹੱਲ ਨਹੀਂ ਕਰ ਸਕੇ।
ਠੀਕ ਜੀ।
ਉਸ ਨੂੰ ਚਿੱਠੀ ਲਿਖੀ ਅਸੀਂ 7 ਜੁਲਾਈ ਨੂੰ ਕਮਿਸ਼ਨ ਨੂੰ। ਉਦੋਂ ਪਹਿਲਾਂ ਅਸੀਂ ਭਾਈਚਾਰੇ ਵੱਲੋਂ 7-8 ਕਮਿਸ਼ਨਾਂ ਦੇ ਕੁਐਸਚਨ ਪੇਪਰ ਇਕੱਠੇ ਕੀਤੇ, ਹਰਿਆਣੇ ਦੇ, ਤਾਮਿਲਨਾਡੂ ਦੇ, ਉੱਤਰਾਖੰਡ ਦੇ, ਜਿਨ੍ਹਾਂ ਨੇ ਆਪਣੇ ਇਮਤਿਹਾਨ ਆ ਜਿਹੜੇ ਉਹ ਮਾਤ ਭਾਸ਼ਾ ਚ ਲਏ ਨਾਲ ਅੰਗਰੇਜ਼ੀ ਚ ਲਏ। ਅਸੀਂ 7 ਚਿੱਠੀ ਹੈ ਜਿਹੜੀ ਉਹ ਪਬਲਿਕ ਸਰਵਿਸ ਕਮਿਸ਼ਨ ਨੂੰ ਲਿਖੀ ਹੈ ਵੀ ਤੁਸੀਂ ਪੰਜਾਬੀ ਨੂੰ ਇਗਨੋਰ ਕਰਕੇ ਜਿਹੜਾ ਪੰਜਾਬੀ ਪੜ੍ਹਿਆ ਨੌਜਵਾਨ ਹੈ ਉਸਦੇ ਰੁਜ਼ਗਾਰ ਤੇ ਲੱਤ ਮਾਰ ਰਹੇ ਹੋ। ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਬੇਰੁਜ਼ਗਾਰੀ ਕਾਰਨ ਬਾਹਰ ਨੂੰ ਭੱਜ ਰਹੀ ਹੈ ਜਾਂ ਨਸ਼ਿਆਂ ਤੇ ਲੱਗ ਰਹੀ ਹੈ। ਤੁਸੀਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਜ਼ਿੰਮੇਵਾਰ ਹੋ। ਇਹ ਚਿੱਠੀ ਅਸੀਂ ਆਪਣੀ ਵੈਬਸਾਈਟ ਤੇ ਪਾਈ ਹੋਈ ਹੈ। ਇਹ ਵੀ ਅੱਜ ਅਸੀਂ ਇਮੋਸ਼ਨਲ ਤੌਰ ਤੇ ਕਹਿ ਰਹੇ ਹਾਂ ਤੇ ਅਸੀਂ ਡੀਕ ਰਹੇ ਹਾਂ ਹੁਣ। ਇਹਨਾਂ ਨੇ ਹਲੇ ਕਾਰਵਾਈ ਨਹੀਂ ਕੀਤੀ। ਅਸੀਂ ਆਰ ਟੀ ਆਈ ਚ ਕਿਹਾ ਦੱਸੋ ਕੀ ਕੀਤਾ, ਫਿਰ ਅਸੀਂ ਰਿਟ ਫਾਈਲ ਕਰਾਂਗੇ। ਇਸ ਤਰ੍ਹਾਂ ਪੰਜਾਬੀ ਨੂੰ ਤਲਾਂਜਲੀ ਦਿੱਤੀ ਹੈ, ਉਹਨੂੰ ਰਿਸਰਚ ਕਰੀਏ। ਜਿੰਨੇ ਯੂਨੀਵਰਸਿਟੀਆਂ ਚ ਪ੍ਰੋਫੈਸਰ ਬੈਠੇ ਆ ਉਹਨਾਂ ਨੂੰ ਕਹੀਏ ਵੀ ਦੱਸੋ ਕਾਨੂੰਨ ਵਾਲੇ ਅਸੀਂ ਸੰਭਾਲਿਆ ਹੋਇਆ ਫਰੰਟ। ਏਦਾਂ ਇੱਕ ਮੂਵਮੈਂਟ ਜਿੱਥੇ ਜਿੱਥੇ ਪੰਜਾਬੀ ਨੂੰ ਢਾਹ ਲੱਗ ਰਹੇ ਆ। ਹੁਣ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਨੇ ਇੱਕ ਬੋਰਡ ਲਾਇਆ ਸਾਰੇ ਪੰਜਾਬ ਦੇ ਵਿੱਚ, ਉਹ ਕੱਲੀ ਅੰਗਰੇਜ਼ੀ ਚ।
ਹਾਂਜੀ ਹਾਂਜੀ, ਦੇਖਿਆ ਜੀ, ਹਾਂਜੀ, ਉਹ ਫੇਸਬੁੱਕ ਰਾਹੀਂ।
ਇਸ ਤਰ੍ਹਾਂ ਫਿਰ ਅੱਜ ਖੁਸ਼ੀ ਦੀ ਗੱਲ ਹੈ ਵੀ ਅਕਾਲ ਤਖ਼ਤ ਸਾਹਿਬ ਨੇ ਐਸ ਜੀ ਪੀ ਸੀ ਨੂੰ ਕਿਹਾ ਵੀ ਤੁਸੀਂ ਇਹਦੇ ਬਾਰੇ ਗੱਲ ਕਰੋ। ਔਰ ਐਸ ਜੀ ਪੀ ਸੀ ਨੂੰ ਇਹ ਵੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਵੀ ਜਿਹੜਾ ਇਹ ਬੋਰਡ ਨੇ ਇਹ ਗਲਤ ਨੇ, ਨਾਲ ਪੰਜਾਬੀ ਘੱਟੋ ਘੱਟ ਨਾਲ ਪੰਜਾਬੀ ਚ ਹੋਵੇ। ਏਦਾਂ ਦੀ ਜੇ ਆਵਾਜ਼ ਉੱਠੂਗੀ ਧਾਰਮਿਕ ਸੰਸਥਾਵਾਂ ਤੋਂ, ਲੇਖਕਾਂ ਚੋਂ, ਬੁੱਧੀਜੀਵੀਆਂ ਚੋਂ, ਯੂਨੀਵਰਸਿਟੀਆਂ ਚੋਂ, ਵਿਦਿਆਰਥੀਆਂ ਚੋਂ, ਕਾਨੂੰਨਦਾਨਾਂ ਚੋਂ, ਤਾਂ ਪੰਜਾਬੀ ਹੈ ਜਿਹੜੀ ਇਹਦੀ ਬਰਬਾਦੀ ਰੁਕੂਗੀ। ਕੱਲੀਆਂ 1-2-4-5 ਬੰਦਿਆਂ ਦੇ ਨਾਲ ਵਿਰੋਧ ਉਹ ਵੀ ਜ਼ਰੂਰੀ ਆ, ਉਹ ਇਹ ਨਹੀਂ ਮੈਂ ਕਹਿ ਰਿਹਾ ਵੀ ਨਹੀਂ ਹੋਣਾ ਚਾਹੀਦਾ, ਪਰ ਨਾਲ ਸਾਡੀ ਕਹਿੰਦੇ ਨੇ ਆ ਕਹਿ ਰਿਹਾ ਵੀ ਮਾਸੀ ਹੈ ਜਿਹੜੀ ਉਹ ਸਾਡੇ ਘਰ ਤੇ ਕਬਜ਼ਾ ਕਰਨ ਤੇ ਲੱਗੀ ਹੋਈ ਹੈ। ਅਸੀਂ ਮੈਂ ਇਹ ਕਹਿਣਾ ਵੀ ਜੇ ਤੁਹਾਡੀ ਮਾਂ ਮਜ਼ਬੂਤ ਹੋਵੇ,
ਹਾਂਜੀ,
ਉਹਨੇ ਆਪਣੇ ਬਾਪੂ ਦੇ ਨੱਥ ਪਾਈ ਵੀ ਹੋਵੇ ਤਾਂ ਮਾਸੀ ਦੀ ਕੀ ਮਜਾਲ ਹੈ, ਘਰੇ ਦਾ ਕੀ ਆਉਣਾ, ਗਲੀ ਚ ਵੀ ਲੰਘ ਜੇ।
ਹਾਂਜੀ,
ਇਸ ਲਈ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਮਜ਼ਬੂਤ ਕਰਨਾ ਪਏਗਾ। ਉਹਦੇ ਲਈ ਇਹ ਦੇਖਣਾ ਪਏਗਾ ਵੀ ਕਿੱਥੇ ਕਿੱਥੇ ਇਹਨੂੰ ਢਾਹ ਲੱਗੀ ਹੈ, ਉਹਦੇ ਲਈ ਸਾਨੂੰ ਸੰਘਰਸ਼ ਕਰਨੇ ਪੈਣਗੇ। ਫਿਰ ਮਾਂ ਬੋਲੀ ਸਾਡੀ ਤਾਂ ਬਹੁਤ ਅਮੀਰ ਹੈ, ਅੰਤਰਰਾਸ਼ਟਰੀ ਭਾਸ਼ਾ ਬਣੀ ਹੋਈ ਹੈ, ਸਾਰੇ ਦੁਨੀਆਂ ਚ ਫੈਲੀ ਹੋਈ ਹੈ, ਕੋਈ ਖਤਰਾ ਨਹੀਂ ਹੈ। ਇਹ ਸਾਡਾ ਇੱਕ ਪ੍ਰੋਗਰਾਮ ਹੈ ਔਰ ਸੰਦੇਸ਼ ਹੈ ਬਾਹਰ ਵਸਦੇ ਪੰਜਾਬੀ ਜਿਹੜੇ ਸਾਡੇ ਪੰਜਾਬੀ ਪਿਆਰੇ ਆ, ਮਾਂ ਬੋਲੀ ਨੂੰ ਮਜ਼ਬੂਤ ਕਰਨ ਲਈ ਆਪਾਂ ਅੱਗੇ ਆਈਏ।
ਹਾਂਜੀ, ਬਹੁਤ ਵਧੀਆ ਜੀ। ਤੇ ਤੁਸੀਂ ਹੁਣ ਜਾਂਦੇ ਜਾਂਦੇ ਜਿਹੜਾ ਸਾਡੇ ਦੇ ਨਿਊਜ਼ੀਲੈਂਡ ਦੇ ਜਿੰਨੇ ਵੀ ਸਾਡੇ ਵਸਿੰਦੇ ਨੇ ਪੰਜਾਬੀ ਭਾਈਚਾਰਾ ਜਿਹੜਾ ਸਾਡਾ ਇੱਥੇ, ਉਹਨਾਂ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਜੀ?
ਇੱਕ ਮੈਂ ਵੱਖਰੀ ਤਰ੍ਹਾਂ ਦਾ, ਇੱਕ ਮੇਰੀ ਆਪਣੀ ਖੋਜ ਹੈ, ਮੈਂ ਇਹ ਨਹੀਂ ਹੈਗਾ ਵੀ ਮੈਂ ਹੁਣੀ ਕਦੇ ਪੰਜਾਬੀ ਦੇ ਵਿਕਾਸ ਲਈ ਲੱਗਿਆ। ਮੈਂ 1968 ਚ ਮੇਰੀ ਪਹਿਲੀ ਕਹਾਣੀ ਬਾਲ ਸੰਦੇਸ਼ ਜਿਹੜਾ ਨਵਤੇਜ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ ਕੱਢਦੇ ਹੁੰਦੇ ਸੀ ਉਹਨਾਂ ਦਿਨਾਂ ਚ ਛਪੀ ਸੀ, ਤੇ ਮੈਂ 50 ਸਾਲ ਤੋਂ ਪੰਜਾਬੀ ਸਾਹਿਤ ਦੀ ਸਿਰਜਣਾ ਕਰ ਰਿਹਾ ਲਗਾਤਾਰ। ਔਰ ਜਿੰਨਾ ਨੁਕਸਾਨ ਸਾਡੇ ਬੁੱਧੀਜੀਵੀ, ਅਖੌਤੀ ਬੁੱਧੀਜੀਵੀ, ਕੋਈ ਪੰਜਾਬੀ ਸਾਹਿਤ ਅਕੈਡਮੀ ਦਾ ਪ੍ਰਧਾਨ ਹੈ, ਕੋਈ ਕਿਸੇ ਕੇਂਦਰੀ ਸਭਾ ਦਾ ਪ੍ਰਧਾਨ ਹੈ, ਕੋਈ ਕਿਸੇ ਪੰਜਾਬੀ ਯੂਨੀਵਰਸਿਟੀ ਦਾ ਹੈੱਡ ਹੈ, ਉਹਨਾਂ ਨੇ ਪੰਜਾਬੀ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ। ਉਹਨਾਂ ਨੇ ਜਦੋਂ ਵੀ ਕਦੇ ਬਾਹਰ ਆਉਂਦੇ ਆ ਤੁਹਾਡੇ ਕੋਲੇ, ਕਦੇ ਕਨੇਡਾ ਤੁਰੇ ਫਿਰਦੇ ਆ, ਕਦੇ ਅਮਰੀਕਾ ਜਾਂਦੇ ਆ, ਕਦੇ ਨਿਊਜ਼ੀਲੈਂਡ ਆਉਂਦੇ ਆ, ਵੱਡੀਆਂ ਵੱਡੀਆਂ ਕਾਨਫਰੰਸਾਂ ਹੁੰਦੀਆਂ, ਔਰ ਉਹਦੇ ਵਿੱਚ ਤੁਹਾਡੇ ਜਿਹੜੇ ਵਿਦੇਸ਼ੀ ਪਿਆਰੇ ਆ, ਪੰਜਾਬੀ ਪਿਆਰੇ, ਉਹਨਾਂ ਨੂੰ ਇਹ ਦੱਸਿਆ ਜਾਂਦਾ, ਸਭ ਜਵਾਕ ਦਿਖਾਇਆ ਜਾਂਦਾ ਵੀ ਪੰਜਾਬੀ ਦੀ ਬਹੁਤ ਤਰੱਕੀ ਹੋ ਰਹੀ ਆ, ਉਹਨਾਂ ਨੂੰ ਕਵਿਤਾਵਾਂ ਸੁਣਾਈਆਂ ਜਾਂਦੀਆਂ, ਔਰ 2 ਦਿਨ ਮੌਜ ਮੇਲਾ ਕਰਕੇ ਫੋਟੋਆਂ ਪਾਉਂਦੇ ਆ। ਵੀ ਇਹ ਬੇਨਤੀ ਹੈ ਵੀ ਇਹਨਾਂ ਦਾ ਕੋਈ ਰੋਲ ਨਹੀਂ ਪੰਜਾਬੀ ਦੇ ਵਿੱਚ ਵਿਕਾਸ ਲਈ, ਉਲਟਾ ਇਹਨਾਂ ਨੇ ਢਾਹ ਲਾਈ ਹੈ, ਪੰਜਾਬੀ ਨੂੰ ਹੋਰਾਂ ਸਾਹਿਤਕਾਰਾਂ ਨੂੰ ਨਹੀਂ ਦਿੰਦੇ, ਹੋਰਾਂ ਨੂੰ ਮੌਕਾ ਨਹੀਂ ਮਿਲਦਾ। ਤਾਂ ਇਹਨਾਂ ਨੂੰ ਜਦੋਂ ਵੀ ਕਦੇ ਆਉਣ ਕੋਈ ਵੀ ਜਿਹੜਾ ਉਹਨਾਂ ਨੂੰ ਇੱਕ ਪੁੱਛ ਲਿਓ ਵੀ ਪੰਜਾਬ ਪਬਲਿਕ ਸਰਵਿਸ ਦੀ ਭਾਸ਼ਾ ਜੇ ਇਮਤਿਹਾਨ ਲੈਂਦਾ ਬਿਜਲੀ ਬੋਰਡ ਦੇ ਜਿਹੜੇ ਦੋ ਉਹ ਕਿਹੜੀ ਭਾਸ਼ਾ ਦੇ ਨੇ ਪੰਜਾਬੀ ਦੇ ਵਿੱਚ ਪੰਜਾਬ ਦਾ ਕਿੰਨਾ ਵਰਤਣ ਦੀ ਭਾਸ਼ਾ ਲਈ ਕੰਮ ਹੋਇਆ ਪ੍ਰੰਪਰ ਦੇ ਵਿੱਚ ਜਿਹੜੀਆਂ ਪੋਸਟਾਂ ਖਾਲੀ ਪਈਆਂ ਉਹਦੇ ਲਈ ਤੁਸੀਂ ਚਿੱਠੀ ਪੱਤਰ ਲਿਖਿਆ ਹੈ ਜੇ ਕੋਈ ਜਵਾਨ ਜਿਹੜਾ ਪੰਜਾਬੀ ਦਾ ਵੱਡਾ ਥੰਮ ਲੈਂਦਾ ਹੈ
ਮੈਨੂੰ ਮੈਨੂੰ ਲੱਗਦਾ ਜੀ ਜਿਹੜੀ ਹਾਂਜੀ ਮੈਨੂੰ ਇਹ ਲੱਗ ਰਿਹਾ ਜੀ ਜਿਹੜਾ ਨੈਟ ਨੈਟ ਹਾਂਜੀ ਨੈਟ ਦੀ ਜਿਹੜੀ ਆਵਾਜ਼ ਹੈ ਉਹ ਕੋਈ ਕਲੀਅਰ ਨਹੀਂ ਸਾਨੂੰ ਮਿਲ ਰਹੀ ਹੈ ਤੁਹਾਡੇ ਫੋਨ ਤੋਂ ਸੋ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਇਸੇ ਤਰ੍ਹਾਂ ਹੀ ਜਿਹੜੀਆਂ ਇਹ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਉਣ ਦੀ ਕੋਸ਼ਿਸ਼ ਕਰਾਂਗੇ ਜੀ ਇੱਥੇ ਅਸੀਂ ਆਪ ਜੀ ਤੋਂ ਮਾਫ਼ੀ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਫਤਿਹ ਜੀ ਹਾਂਜੀ ਇੱਥੇ ਇਹ ਤੁਸੀਂ ਜੀ ਸੁਣਿਆ ਜੀ ਮਿੱਤਰ ਸੈਨ ਮੀਤ ਹੁਣਾਂ ਨੂੰ ਤੇ ਸਾਡੇ ਕਾਲਰ ਵੀ ਬੜੇ ਮੈਨੂੰ ਲੱਗਦਾ ਕਿ ਉਡੀਕ ਹੀ ਰਹੇ ਸੀ ਵੀ ਅਸੀਂ ਕਿਸ ਤਰੀਕੇ ਨਾਲ ਨਹੀਂ ਕੱਟ ਗਏ ਨੇ ਖੈਰ ਉਹਨੇ ਸ਼ਾਇਦ ਦੱਸਣਾ ਹੋਵੇ ਇਹ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਕਿ ਅਸੀਂ ਕਦੋਂ ਤੋਂ ਕੰਮ ਕਰਦੇ ਹਾਂ ਕਿਹੜੇ ਕਿਹੜੇ ਕਮਿਸ਼ਨ ਕਿਹੜੇ ਕਿਹੜੇ ਲਾਅ ਪਾਸ ਹੋਏ ਨੇ ਕੀ ਕੀਤਾ ਪਰ ਉਹ ਫਾਈਲਾਂ ਰੱਦੀ ਦੇ ਵਿੱਚ ਇੱਕ ਕਹਿਣ ਦਾ ਭਾਵ ਕਿ ਦੱਬੀਆਂ ਪਈਆਂ ਸਨ
ਹਾਂਜੀ ਇਹ ਦੇਖ ਲਓ ਇਹ ਸਾਰੇ ਜਿਹੜੇ ਮੁੱਦਿਆਂ ਦਾ ਤੁਹਾਨੂੰ ਇਹ ਵੀ ਮੁੱਢ ਦੇਖੂਗਾ ਕਿ 1964 ਤੋਂ ਇਹ ਲੱਗੇ ਹੋਏ ਨੇ ਤੇ ਇਸ ਤੋਂ ਪਹਿਲਾਂ ਦੀਆਂ ਇਹ ਸਾਜ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਨੇ ਪੰਜਾਬੀ ਨੂੰ ਖਤਮ ਕਰਨ ਦੀਆਂ ਪੰਜਾਬ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਜਿਹੜੀਆਂ ਮੁੱਖ ਯੂਨੀਵਰਸਿਟੀਆਂ ਆਪਾਂ ਸੋਚਦੇ ਸੀ ਕਿ ਵੀ ਪੰਜਾਬੀ ਦਾ ਪੱਖ ਪੂਰਨਗੀਆਂ ਕਿਸੇ ਸਮੇਂ ਦੇ ਵਿੱਚ ਆ ਕੇ ਸਾਡੇ ਨਾਲ ਇੱਕ ਸਰੋਤੇ ਨੇ ਆਓ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਫਿਰ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੀ
ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਬਹੁਤ ਜਾਣੀ ਕਿ ਉਹਨਾਂ ਨੇ ਇਸ ਤਰ੍ਹਾਂ ਲੱਗਦੇ ਜਿਵੇਂ ਚੰਗੀ ਘਾਲਣਾ ਘਾਲੀ ਹੋਵੇ ਪੰਜਾਬੀ ਉੱਤੇ
ਹਾਂਜੀ ਹਾਂਜੀ
ਤੇ ਪਰ ਹੁਣ ਜਿਹੜੀਆਂ ਗੱਲਾਂ ਆਪਣੇ ਆਉਣ ਵਾਲੇ ਸਮੇਂ ਵਾਸਤੇ ਆਪਣੇ ਚੁਣੌਤੀਆਂ ਉਹ ਉਹਨਾਂ ਲਈ ਧਿਆਨ ਦੇਣ ਦੀ ਲੋੜ ਆਪਾਂ ਨੂੰ
ਹਾਂਜੀ
ਇੱਕ ਤਾਂ ਇਹ ਆ ਵੀ ਜਿਹੜੇ ਹੁਣ ਵੀ ਜਿਹੜੇ ਸਕੂਲ ਉੱਥੇ ਅੰਗਰੇਜ਼ੀ ਖੋਲੇ ਵੀ ਆ ਉਹ ਸਾਰੇ ਉਹ ਸੈਂਟਰ ਦੇ ਜਾਂ ਆਪਣੇ ਹੋਰਨਾਂ ਸੰਸਥਾਵਾਂ ਦੇ ਆ ਜਿਹਨਾਂ ਦਾ ਹਿੰਦੀ ਭਾਸ਼ਾ ਦੇ ਉੱਤੇ ਜ਼ੋਰ ਆ
ਹਾਂਜੀ
ਤੇ ਸਾਨੂੰ ਸ਼੍ਰੋਮਣੀ ਕਮੇਟੀ ਨੂੰ ਵੀ ਕੁਛ ਕਰਨਾ ਚਾਹੀਦਾ ਉਹ ਜਿੱਥੇ ਜੋ ਰੌਲਾ ਜਿਹਾ ਪੈਂਦਾ ਦੋ ਕੁ ਦਿਨ ਵਿੱਚ ਬਿਆਨ ਜਾ ਦੇ ਕੇ ਚੁੱਪ ਕਰ ਜਾਂਦੇ ਆ ਪਰ ਉਹਨਾਂ ਨੇ ਕੋਈ ਉਪਰਾਲਾ ਮੈਨੂੰ ਲੱਗਦਾ ਨੀ ਕੋਈ ਕੀਤਾ ਹੋਵੇ ਉਹਨਾਂ ਦਾ ਸਕੂਲ ਦੱਸ ਸਕਦੇ ਹੁਣ ਜਿਹਦੇ ਵਿੱਚ ਪੰਜਾਬੀ ਤੇ ਅੰਗਰੇਜ਼ੀ ਚੱਲਦੀ ਹੋਵੇ ਉਹਨਾਂ ਦੀ
ਹਾਂਜੀ
ਕਿਉਂਕਿ ਹਰ ਜਗ੍ਹਾ ਦੇ ਉੱਤੇ ਜਦੋਂ ਇੰਨਾ ਜ਼ੋਰ ਦੂਜੇ ਪਾਸੇ ਪਾਈ ਜਾਂਦੇ ਆ ਹੋਰ ਕਰੀ ਜਾਂਦੇ ਆ ਹੋਰ ਨਹੀਂ ਕੋਈ ਚੱਜ ਦਾ ਕੰਮ ਹੁੰਦਾ ਤੇ ਇਹੀ ਕਰ ਲੈਣ ਉਹ ਇੰਨਾ ਕੀ ਕਰ ਲੈਣ ਉਹ ਵੀ ਉਹ ਪੰਜਾਬੀ ਦੇ ਸਕੂਲ ਖੋਲਣ ਫੀਸ ਤਾਂ ਲੋਕਾਂ ਦੇ ਬੱਚਿਆਂ ਤੋਂ ਹੀ ਮਿਲਣੀ ਉਹਨਾਂ ਨੂੰ ਵੀ ਲੋਕ ਉਹ ਦੂਜੇ ਕਮਾਈ ਕਰਕੇ ਲਈ ਜਾਂਦੇ ਬਾਹਰ ਹਿੰਦੀ ਤੇ ਅੰਗਰੇਜ਼ੀ ਪੜ੍ਹਾ ਕੇ ਤੇ ਇਹਨਾਂ ਨੂੰ ਕਿਹੜਾ ਕਮਾਈ ਨਹੀਂ ਹੋਊਗੀ
ਹਾਂਜੀ ਉਹਦੇ ਤੇ ਇਹ ਤੁਹਾਡੀ ਜਿਹੜੀ ਬਿਲਕੁਲ ਸਹੀ ਹੈ ਬਟ ਜਿਹੜੀ ਉਹਨਾਂ ਨੇ ਮਿੱਤਲ ਉਹਨਾਂ ਨੇ ਜਿਹੜੀ ਗੱਲ ਸਾਂਝੀ ਕੀਤੀ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਜਿਹੜੇ ਇਹਨਾਂ ਦੇ ਐਕਟ ਬਣਾਏ ਹੋਏ ਨੇ ਉਹਦੇ ਤਹਿਤ ਅਸੀਂ ਜਿਹੜੀਆਂ ਇਹਨਾਂ ਦੇ ਜਿੱਦਾਂ ਹੁਣ ਕੋਈ ਦਿੱਲੀ ਦੇ ਨਾਲ ਜਿਹੜਾ ਇਹਨਾਂ ਦਾ ਐਜੂਕੇਸ਼ਨ ਬੋਰਡ ਆ ਉਹਦੇ ਨਾਲ ਸੰਬੰਧਿਤ ਸਕੂਲ ਨੇ ਵੀ ਉਹਨਾਂ ਤੋਂ ਅਸੀਂ ਉਹ ਕਰਵਾ ਰਹੇ ਹਾਂ ਵੀ ਇੱਥੇ ਪੰਜਾਬੀ ਦੇ ਜਿਹੜੇ ਪ੍ਰੋਪਰ ਜਿਹੜੇ ਤੁਸੀਂ ਪੀਰੀਅਡ ਜਿਹੜੀਆਂ ਕਲਾਸਾਂ ਲਵਾਓ ਤਾਂ ਕਿ ਬੱਚਿਆਂ ਨੂੰ ਜਿੱਦਾਂ ਦੂਜੀਆਂ ਕਲਾਸਾਂ ਔਰ ਉਹਦੇ ਤੇ ਜ਼ਿਆਦਾ ਜ਼ੋਰ ਕਹਿੰਦੇ ਅਸੀਂ ਪਾ ਰਹੇ ਹਾਂ ਜੀ ਤੇ ਉਹ ਕਹਿੰਦੇ ਕਾਫੀ ਸਾਨੂੰ ਪ੍ਰਸਿੱਧੀ ਮਿਲ ਰਹੀ ਉਹਦੇ ਵਿੱਚੋਂ
ਉਹ ਜ਼ੋਰ ਪਾ ਰਹੇ ਆ ਠੀਕ ਆ ਉਹ ਜਿਹੜਾ ਕਰ ਰਹੇ ਬਹੁਤ ਵਧੀਆ ਪਰ ਸਾਨੂੰ ਆਪਣੇ ਕਮਿਊਨਿਟੀ ਵੱਲੋਂ ਸਾਡੇ ਵੀ ਜਿਹੜੀ ਸਿੱਖ ਕਮਿਊਨਿਟੀ ਵੱਲੋਂ ਸਾਡੇ ਜਿਹੜੀ ਸਰਮੌਰ ਆ ਸਾਡੀ ਉਹ ਕੀ ਇਹ ਸਰਟੀਫਿਕੇਟ ਹੀ ਕਹਿ ਸਕਦੇ ਆ ਉਹ ਸਾਡਾ ਸਿੱਖਾਂ ਦਾ
ਹਾਂਜੀ 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 ਹਾਂਜੀ
ਜੇ ਉਹ ਉਪਰਾਲਾ ਕਰੇ ਤਾਂ
ਕਿੰਨਾ ਵਧੀਆ ਹੋਵੇ ਉਹ ਹਾਂ ਜੇਕਰ ਉਹ ਇਹੋ ਜਿਹੀਆਂ ਪੈਡ ਹੋਰ ਪਾ ਸਕਦੇ ਜੀ
ਹੋਰ ਵੀ ਬਹੁਤ ਕੁਛ ਕਰ ਸਕਦੇ ਆ ਉਹ ਜਿਹੜੇ ਅੰਗਰੇਜ਼ੀ ਸਕੂਲ ਖੋਲੇ ਉਹਨਾਂ ਨੂੰ ਵੀ ਚਾਹੀਦੇ ਆ ਵੀ ਅੰਗਰੇਜ਼ੀ ਦੇ ਨਾਲ ਹੀ ਪੰਜਾਬੀ ਆ ਕੇ ਆਪਦੇ ਦਵੇ ਸਮੇਂ ਦੇ ਯੁੱਗ ਨਾਲ ਰਲਣਾ ਚਾਹੀਦਾ
ਹਾਂਜੀ 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 ਬਿਲਕੁਲ ਜੀ
ਕਿਉਂਕਿ ਜੇ ਸਮਾਂ ਤਰੱਕੀ ਕਰ ਰਿਹਾ ਤੇ ਸਾਨੂੰ ਵੀ ਤਰੱਕੀ ਕਰਨੀ ਚਾਹੀਦੀ ਹੈ ਕੌਮ ਨੂੰ ਸਾਨੂੰ ਉੱਥੇ ਹੀ ਥੋੜੋ ਖੜੇ ਰਹਿਣਾ ਚਾਹੀਦਾ ਵੀ ਜੇ ਕੋਈ ਉਧਰੋਂ ਕਿਸੇ ਨੂੰ ਛੇਕਣਾ ਤਾਂ ਸੱਦ ਲਓ ਵੀ ਇੱਥੇ ਕਾਲ ਤਖ਼ਤ ਤੇ ਛੇਕ ਦਿਓ ਬਸ ਇੱਥੋਂ ਤੱਕ ਹੀ ਫੀਸ ਦੌੜਦਾ ਰਹਿਣਾ ਚਾਹੀਦਾ
ਹਾਂਜੀ ਹਾਂਜੀ
ਇਹ ਚੀਜ਼ਾਂ ਵੀ ਇਹ ਉਹਨਾਂ ਨੂੰ ਵੀ ਮੈਂ ਤਾਂ ਇਹ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਜ਼ਰੂਰ ਹੀ ਉਹਨਾਂ ਨੂੰ ਇਹਨਾਂ ਗੱਲਾਂ ਲਈ ਧਿਆਨ ਦੇਣਾ ਚਾਹੀਦਾ
ਹਾਂਜੀ ਹਾਂਜੀ ਜ਼ਰੂਰ ਜੀ ਠੀਕ
ਅੱਗੇ ਵੀ ਤੁਹਾਡੀ ਸਾਰਿਆਂ ਦੀ ਸਲਾਹ ਜੇ ਚੰਗੀ ਲੱਗੇ ਉਵੇਂ ਕਰ ਲਿਓ। ਤੇ ਦੂਜੀ ਗੱਲ ਇਹ ਆ ਵੀ ਜਿਹੜੇ ਹੁਣ ਵੀ ਬੇਨਤੀ ਇੱਕ ਹੋਰ ਵੀ ਆ,
ਹਾਂਜੀ,
ਅਸੀਂ ਰੌਲਾ ਤਾਂ ਸਾਰੇ ਪਾਈ ਜਾਂਦੇ ਹਾਂ ਵੀ ਅਸੀਂ ਵੀ ਆਹ ਮਹਿੰਦੀ ਮਾਰੀ ਜਾਂਦੀ, ਪੰਜਾਬੀ ਨੂੰ ਹਿੰਦੀ ਮਾਰੀ ਜਾਂਦੀ ਆ, ਪਰ ਜਿੰਨੇ ਵੀ ਸਾਡੇ ਪੰਜਾਬੀਆਂ ਦੇ ਬੱਚਿਆਂ ਦੀ ਤਾਂਘ ਆ ਬਾਹਰ ਆਉਣ ਵਾਸਤੇ ਤੇ ਉਹ ਅੰਗਰੇਜ਼ੀ ਸਕੂਲਾਂ ਦੇ ਵਿੱਚ ਲੱਗੇ ਆ, ਉਹਨਾਂ ਸਾਰਿਆਂ ਦੇ ਵਿੱਚ ਹੀ ਅੰਗਰੇਜ਼ੀ ਤੇ ਹਿੰਦੀ ਕੋਈ ਚੱਲਦੀ ਆ, ਉੱਥੇ ਬੜੇ ਆਰਾਮ ਨਾਲ ਫੜ ਕੇ ਕਰੇ ਆਉਂਦੇ ਆ, ਕਿਸੇ ਨੇ ਵੀ ਕਰੇ ਉਹਦਾ ਘਰਦਿਆਂ ਨੇ ਜਾਂ ਉਹਦੇ ਬੱਚਿਆਂ ਨੇ ਕਹਿੰਦੇ ਵਾਜ ਨੀ ਟਾਈ।
ਹਾਂਜੀ 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 ਹਾਂਜੀ,
ਉਹਨਾਂ ਨੂੰ ਵੀ ਫਿਰ ਸੋਚਣਾ ਚਾਹੀਦਾ ਨਾ ਵੀ ਅਸੀਂ ਵੀ ਯੋਗਦਾਨ ਪਾਈਏ, ਅਸੀਂ ਵੀ ਇਹ ਗੱਲ ਕਹੀਏ ਵੀ ਅਸੀਂ ਪੰਜਾਬੀ ਬੋਲਾਂਗੇ ਵੀ ਪੰਜਾਬੀ ਪੜਾਂਗੇ ਵੀ ਨਾਲ, ਅਸੀਂ ਇਹ ਥੋੜਾ ਫੀਸਾਂ ਦੇ ਕੇ ਪੜ੍ਹਦੇ ਉੱਥੇ ਕਿਹੜਾ ਮਕਸਦ ਪੜ੍ਹਦੇ ਹੋ।
ਹਾਂਜੀ ਹਾਂਜੀ, ਇਸ ਦੇ ਨਾਲ ਹੀ ਜਿਹੜਾ ਆਪਣਾ ਚੱਲਦਾ ਹੀ ਵਿਸ਼ਾ ਵੀ ਜਿਹੜਾ ਪੰਜਾਬੀ ਮਾਂ ਬੋਲੀ ਦੇ ਉੱਤੇ ਜਿਹੜਾ ਸਾਡੇ ਮੂਹਰੇ ਲੱਚਰਤਾ ਲਿਆ ਕੇ ਸੁੱਟੀ ਜਾਂਦੀ ਹੈ, ਉਹਦੇ ਸੰਬੰਧ ਚ ਇੱਥੇ ਜਿਹੜਾ ਆਪਾਂ ਨਿਊਜ਼ੀਲੈਂਡ ਦੇ ਵਿੱਚ ਇਹਨੂੰ ਕਿਸ ਤਰੀਕੇ ਨਾਲ ਸੋਚਦੇ ਹਾਂ ਜੀ?
ਕੁਲਦੀਪ ਸ਼ਾਹ, ਮੈਂ ਲੱਚਰਤਾ ਬਾਰੇ ਜਿਹੜੀ ਗੱਲ ਮੈਂ ਸਾਰੀ ਨਾ ਆਪਦੇ ਤੋਂ ਚੱਲਦੀ ਹੁੰਦੀ ਆ ਵੀ ਤੁਸੀਂ ਹੁਣ ਆਪਾਂ ਨੂੰ ਤਕਰੀਬਨ ਇਕੱਠੇ ਚ ਹੀ ਆਏ, 20 ਸਾਲ ਹੋ ਗਿਆ ਆਪਾਂ ਨੂੰ ਆਇਆ ਨੂੰ ਇੱਥੇ।
ਹਾਂਜੀ ਹਾਂਜੀ,
ਮੈਨੂੰ ਕਦੇ ਵੀ ਇਹ ਕੋਈ ਗਾਉਣ ਵਾਲਾ ਆਇਆ ਹੋਵੇ ਜਾਂ ਕੋਈ ਇਹੋ ਜਿਹਾ ਕੋਈ ਹੋਰ ਕੋਈ ਇੱਥੇ ਜਲਸਾ ਲੱਗਾ ਹੋਵੇ, ਮੈਨੂੰ ਕਿਤੇ ਉਹ ਜਲਸੇ ਦੇ ਵਿੱਚ ਗਾਉਣ ਵਾਲੇ ਚ ਸ਼ਾਮਲ ਹੁੰਦੇ ਵੇਖਿਆ ਕੋਈ?
ਨਹੀਂ, ਮੈਂ ਆਪ ਨੀ ਜਾਂਦਾ ਜੀ, ਤੇ ਮੈਂ ਤੁਹਾਨੂੰ ਕਿੱਦਾਂ ਦੇਖਣਾ ਸੀ?
ਤੁਸੀਂ ਨੀ ਦੇਖਿਆ? ਦੇਖਿਆ ਨੇ, ਮੈਨੂੰ ਦੇਖਿਆ ਹੋਵੇ ਤਾਂ ਮੈਂ ਨਾ ਵੀ $1,000 ਇਨਾਮ ਦੇਊਂਗਾ, ਉਸ ਬੰਦਾ ਮੇਰੀ ਫੋਟੋ ਵਿਖਾ ਦੇਵੇ ਫਲਾਣੇ 20 ਸਾਲਾਂ ਤੱਕ ਵੀ ਮੇਰੀ ਵਿਖਾ ਦੇਵੇ ਕੋਈ,
ਸਾਡੇ ਤੇ ਲੱਚਰਤਾ ਕੀ ਕਰੂਗੀ ਜਦੋਂ ਲੱਚਰਤਾ ਤੇ ਹਾਲਾਤ ਬਣਦੇ ਜਾ ਰਹੇ ਨੇ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ, ਜਿਹੜੇ ਸਾਡੇ ਬੱਚੇ ਆ, ਉਹ ਵੀ ਇਸ ਦਲਦਲ ਵੱਲ ਨੂੰ ਵੱਧਦੇ ਜਾ ਰਹੇ ਨੇ, ਇਹ ਇਹ ਕਿਤੇ ਨਾ ਕਿਤੇ ਸਾਡੇ ਸਮਾਜ ਲਈ ਘਾਤਕ ਤਾਂ ਨੀ ਹੋ ਰਿਹਾ ਜੀ?
ਘਾਤਕ ਤਾਂ ਹੈਗਾ ਹੀ ਹੈਗਾ ਇਹ, ਪਰ ਮੈਂ ਇੱਕ ਗੱਲ ਹੋਰ ਵੀ ਦੱਸਦਾ ਵੀ ਇਹਦੇ ਵਿੱਚ ਕਿਸੇ ਨੂੰ ਦੁੱਖ ਵੀ ਲੱਗਦੇ, ਜਿਹੜੇ ਸਾਡੀਆਂ ਧਾਰਮਿਕ ਸੰਸਥਾਵਾਂ ਨਾ ਉਹ ਵੀ ਉਪਰਾਲਾ ਕਰਨ, ਉਹ ਇਹਨਾਂ ਨੂੰ ਪ੍ਰਮੋਟ ਨਾ ਕਰਨ, ਇਹਨਾਂ ਨੂੰ ਜਾ ਕੇ ਵੀ ਅਸੀਂ ਵੀ ਉਹਨਾਂ ਦੇ ਵਿੱਚ ਹੀ ਬਹਿ ਜਾਈਏ।
ਹਾਂਜੀ ਹਾਂ,
ਉਹਨਾਂ ਨੂੰ ਵੀ ਚਾਹੀਦਾ ਇਹ ਲੱਚਰਤਾ ਨੂੰ ਘਟਾਉਣ ਵਾਸਤੇ ਵੀ ਇਹੋ ਜਿਹੜੇ ਬੰਦੇ ਲੱਚਰਤਾ ਵਾਲੇ ਆਉਂਦੇ ਆ ਉਹਨਾਂ ਨੂੰ ਰੋਕੋ, ਉਹਨਾਂ ਵਾਸਤੇ ਕੰਟਰੋਲ ਕਰੋ।
ਹਾਂਜੀ ਹਾਂਜੀ ਹਾਂਜੀ,
ਤੇ ਜੇ ਸਾਡੇ ਧਾਰਮਿਕ ਸੰਸਥਾਵਾਂ ਵਾਲੇ ਬੰਦੇ ਸਾਰੇ ਆਗੂ ਹੋਣਗੇ ਉਹਦੇ ਤੇ ਰੁਕਣ ਵਾਲਾ ਕਿਹੜਾ ਜੰਮਿਆ?
ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਇੱਥੇ ਜਾਣੀ ਕਿ ਵੀ ਕਿਤੇ ਨਾ ਕਿਤੇ ਸਾਡਾ ਜਿਹੜਾ ਏਕੇ ਦੀ ਵੀ ਜਾਂ ਜਿਹੜੀ ਅਸੀਂ
ਇਹ ਸਾਰੇ ਸਾਥ ਦੇਣਗੇ ਸਾਡੇ, ਨਹੀਂ ਅਸਲ ਗੱਲ ਤਾਂ ਮੇਰੇ ਹਿਸਾਬ ਦੇ ਵਿੱਚ ਤਾਂ ਜਿਹੜੇ ਸਾਡੀਆਂ ਧਾਰਮਿਕ ਸੰਸਥਾ ਵਾਲੇ ਬੰਦੇ ਅਗਵਾਈ ਕਰਦੇ ਹਰ ਕੰਮ ਦੇ ਵਿੱਚ, ਜਿਉਂ ਇਹ ਜ਼ਿੰਮੇਵਾਰੀ ਚੱਕ ਲੈਣ ਤਾਂ ਉਹਨਾਂ ਵਾਸਤੇ ਬਹੁਤ ਸੌਖਾ ਕੰਮ ਆ, ਕਿਉਂਕਿ ਸਾਡੀ ਆਵਾਜ਼ ਸੁਣਦੀ ਨੀ ਗੀ ਕਿਸੇ ਨੂੰ, ਸਾਡਾ ਨਾ ਹੀ ਕੋਈ ਅੱਜ ਅਸੀਂ ਆਵਾਜ਼ ਵੀ ਕਰਾਂਗੇ ਤੇ ਕੀ ਫਰਕ
ਪਏਗਾ?
ਸੰਸਥਾਵਾਂ ਜੇ ਉਹ ਥੋੜਾ ਜਾ ਉਪਰਾਲਾ ਕਰਨ ਇਸ ਪਾਸੇ ਨੂੰ ਸੋਚਣ ਵੀ ਅਸੀਂ ਇਹ ਲੱਚਰਤਾ ਨੂੰ ਬੰਦ ਕਰਨਾ, ਉਹਨਾਂ ਵਾਸਤੇ ਵੱਡੀ ਗੱਲ ਨੀ ਗੀ ਉਹ।
ਨਹੀਂ ਨਹੀਂ, ਮੈਂ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਕਿਤੇ ਨਾ ਕਿਤੇ ਇੱਕ ਪਲੇਟਫਾਰਮ ਤੇ ਸਾਨੂੰ ਕਿਤੇ ਨਾ ਕਿਤੇ ਬਾਰੇ ਸੋਚਣਾ ਪਊ, ਪਰ ਇੱਕ ਸਵਾਲ
ਇੱਕ ਗੱਲ ਹੋਰ ਵੀ ਆ ਨਾ ਵੀ ਸਾਨੂੰ ਉਹਨਾਂ ਤੋਂ ਅਪਰੋਚ ਵੀ ਕਰਨੀ ਚਾਹੀਦੀ, ਉਹਨੂੰ ਕਹਿਣਾ ਚਾਹੀਦਾ ਵੀ ਸਾਰੇ ਤੁਸੀਂ, ਕਿਉਂਕਿ ਕਈ ਵਾਰੀ ਬੰਦੇ ਨਾ ਵੀ ਉਹ ਜਦੋਂ ਆਪਣੇ ਕੋਈ ਆਪਣੀ ਅਸਲ ਕਮਿਊਨਿਟੀ ਆਉ ਆ ਜਦੋਂ ਕੋਈ ਗੱਲ ਜੀ ਨਵੀਂ ਹੁੰਦੀ ਰਹੋ, ਦੋ ਕੁ ਦਿਨ ਰੌਲਾ ਪੈਂਦਾ ਮੁੜ ਕੇ ਚੁੱਪ ਕਰ ਜਾਂਦੇ, ਦੋ ਕੁ ਦਿਨ ਰੌਲਾ ਪੈਂਦਾ ਉਦੋਂ ਨਵੀਂ ਕੋਈ ਹੋਰ ਖੜੀ ਹੋ ਜਾਂਦੀ ਆ। ਸਾਡੇ ਵਾਸਤੇ ਮੁਸੀਬਤਾਂ ਇਸੇ ਕਰਕੇ ਖੜੀਆਂ ਕੀਤੀਆਂ ਜਾਂਦੀਆਂ, ਪਿਛਲੀ ਢਾਕ ਦਿਓ ਨਵੀਂ ਹੋਰ ਪਾ ਦਿਓ। ਤਾਂ
ਨਹੀਂ ਨਹੀਂ ਉਹ ਤਾਂ ਠੀਕ ਹੈ, ਪਰ ਤਰਾਸਦੀ ਜਾਂ ਬਦਕਿਸਮਤੀ ਕਹਿ ਲੈਂਦੇ ਆ, ਸਾਨੂੰ ਉਦੋਂ ਹੋਰ ਸ਼ਰਮਸ਼ਾਰ ਹੋਣਾ ਪੈਂਦਾ ਜਦੋਂ ਸਾਡੀਆਂ ਧਾਰਮਿਕ ਸੰਸਥਾਵਾਂ ਵੀ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਦੇ ਨਾਂ ਦੇ ਥੱਲੇ ਜਿਹੜਾ ਗੰਦ ਪਰੋਸਿਆ ਜਾਂਦਾ ਉਹਨਾਂ ਦੀ ਸਪੋਰਟ ਤੇ ਉਹਨਾਂ ਨੂੰ ਸਪੋਂਸਰ ਕਰਨ, ਫਿਰ ਉੱਤੋਂ ਹੋਰ ਵੀ ਸਾਨੂੰ ਜਿਹੜਾ ਜਿਹੜੇ ਹਾਲਾਤ ਆ ਉਹ ਕੋਈ ਇੰਨੇ ਵਧੀਆ ਨੀ ਜੀ ਦਿਖਦੇ।
ਬਹੁਤ ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ ਇਹ। ਹੁਣ ਵੇਖੋ ਇੱਕ ਆਹ ਪਿੱਛੇ ਜੇ ਦਿਨਾਂ ਜਿਹਾਂ ਦੇ ਵਿੱਚ ਰੌਲਾ ਪਿਆ, ਹਾਂ ਇੱਕ ਕੋਈ ਮੂਸੇ ਮਾਸੇ ਵਾਲਾ ਮੈਨੂੰ
ਸੰਗੇ
ਹੋਣੀ ਸੁਣਿਆ, ਮੈਨੂੰ ਮੈਂ ਨੀ ਪਤਾ ਲੱਗਾ ਵੀ ਕੌਣ
ਹੈ। ਹਾਂਜੀ ਹਾਂਜੀ,
ਪਰ ਹੁਣ ਮੈਨੂੰ ਇਉਂ ਕਈਆਂ ਬੰਦਿਆਂ ਤੋਂ ਪਤਾ ਲੱਗਾ ਵੀ ਇਹਦਾ ਬੰਦਾ ਹੀ ਬੜਾ ਮਸ਼ਹੂਰ ਸੀਗਾ, ਮੈਨੂੰ ਪਤਾ ਨੀ ਸਮਝ ਨੀ ਲੱਗੀ ਮਸ਼ਹੂਰ ਕਾਹਦੇ ਲਈ ਕੀਤਾ ਸੀ, ਸੁਣਨ ਵਾਲਿਆਂ ਨੇ ਕੀਤਾ ਨਾ।
ਹਾਂਜੀ 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 ਹਾਂਜੀ,
ਉਹਦੇ ਉਹ ਜਿਹੜੇ ਪੈਰੋਕਾਰ ਬਣੇ ਉਹਨਾਂ ਨੇ ਕੀਤਾ ਨਾ, ਇਹਦਾ ਮਤਲਬ ਲੋਕ ਲੱਚਰਤਾ ਨੂੰ ਚਾਹੁੰਦੇ ਆ ਵੀ ਲੱਚਰਤਾ ਸੁਣੀਆਂ ਸੀ। ਜੇ ਲੱਚਰਤਾ ਸੁਣਨੀ ਚਾਹੁੰਦੇ ਆ ਤਾਂ ਲੱਚਰਤਾ ਹਟ ਕਿਵੇਂ ਜਾਊਗੀ? ਇਹ ਲੱਚਰਤਾ ਸੁਣਨੋਂ ਹਟ ਜਾਓ, ਆਪੇ ਲੱਚਰਤਾ ਵਾਲੀ ਗਾਉਣਾ ਉਹਨਾਂ ਨੂੰ ਕਮਾਈ ਬੰਦ ਹੋ ਗਈ, ਉਹ ਪਾਗਲ ਥੋੜੇ ਉਹ ਵੀ ਉਹ ਲੱਚਰਤਾ ਗਾਈ ਜਾਣਗੇ, ਉਹ ਕਮਾਈ ਉਹਨਾਂ ਨੂੰ ਹੁੰਦੀ ਆ ਤਾਂ ਲੱਚਰਤਾ ਗਾਉਂਦੇ ਹੋ। ਜੇ ਤੁਹਾਨੂੰ ਕੋਈ ਆਪਾਂ ਕੰਮ ਕਾਰ ਕਰਦੇ ਓਹਦੇ ਚ ਕੋਈ ਮੁਨਾਫ਼ਾ ਹੈ ਨੀ ਗਾ ਤੇ ਉਹ ਕਿੰਨਾ ਕੁ ਚਿਰ ਕਰੀ ਜਾਓ ਕੰਮ ਅਖੀਰ ਨੂੰ, ਭਾਵੇਂ ਜਿੱਦਾਂ ਮਰਜ਼ੀ ਸੇਵਾ ਦਾ ਕੰਮ ਅਖੀਰ ਨੂੰ ਛੱਡ ਦਿਓਗੇ ਉਹ?
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ,
ਇਹ ਲੱਚਰਤਾ ਵੀ ਉਹਨਾਂ ਨੂੰ ਕਮਾਈ ਆ ਲੱਚਰਤਾ ਦੇ ਵਿੱਚ, ਲੋਕ ਸੁਣ ਕੇ ਉਹਦੇ ਪੈਸੇ ਦਿੰਦੇ ਆ, ਲੱਚਰਤਾ ਮੁਫ਼ਤ ਨੀ ਸੁਣਾਈ ਜਾਂਦੀ।
ਹਾਂਜੀ ਹਾਂਜੀ ਹਾਂਜੀ, ਸੋ ਬਹੁਤ ਵਧੀਆ ਜੀ, ਤਾਂ ਤੁਸੀਂ ਵਧੀਆ ਜਿਹੜੀ ਆ ਗੱਲ ਕੀਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਇਸ ਦੇ ਨਾਲ ਹੀ ਜਿਹੜੀ ਅੱਗੇ ਅਸੀਂ ਗੱਲਬਾਤ ਨੂੰ ਤੋਰਦੇ ਹਾਂ, ਵੀ ਇਹ ਕਹਿ ਤਾਂ ਦਿੰਦੇ ਨੇ ਵੀ ਅਸੀਂ ਬਾਈ ਪੰਜਾਬੀ ਮਾਂ ਬੋਲੀ ਲਈ ਕੰਮ ਕਰਦੇ ਹਾਂ, ਅਸੀਂ ਪੰਜਾਬੀ ਮਾਂ ਬੋਲੀ ਦੇ ਰਾਖੇ ਹਾਂ। ਜਿਹੜੇ ਇਹਨਾਂ ਦੇ ਪ੍ਰਮੋਟਰ ਨੇ ਜਾਂ ਜਿਹੜੇ ਇਹਨਾਂ ਦੇ ਸਪੋਰਟਰ ਨੇ ਉਹ ਵੀ ਕਹਿੰਦੇ ਨੇ ਭਾਈ ਉਹਨੇ ਕੀ ਲਿਖ ਦਿੱਤਾ, ਉਹਨੇ ਕੀ ਕਹਿ ਦਿੱਤਾ। ਇੱਕ ਸਹਿਜ ਸੁਭਾਈ ਜੀ ਕਿਹੜੀ ਗੱਲ ਆ, ਜਿੰਨੇ ਵੀ ਸਪੋਰਟਰ ਨੇ ਜਿੰਨੇ ਵੀ ਪ੍ਰਮੋਟ ਕਰਦੇ ਨੇ ਇਹੋ ਜਿਹੇ ਸਿੰਗਰਾਂ ਨੂੰ, ਜਿਹੜੇ ਵਧੀਆ ਸਿੰਗਰ ਨੇ ਸਤਿਕਾਰਯੋਗ ਨੇ, ਪਿਛਲੇ ਹਫ਼ਤੇ ਵੀ ਕੋਈ ਨਾ ਕੋਈ ਇੱਥੇ ਸ਼ੋਅ ਹੋ ਕੇ ਗਿਆ, ਵਧੀਆ ਸੀ, ਸਾਡੀਆਂ ਧੀਆਂ ਭੈਣਾਂ ਮਾਤਾਵਾਂ ਨਾਲ ਜਾ ਕੇ ਦੇਖਣ ਯੋਗ ਉਹ ਸੀ, ਗਾਇਕੀ ਸੁਥਰੀ ਸੀ ਕਹਿਣ ਦਾ ਭਾਵ। ਇਸ ਤੋਂ ਪਹਿਲਾਂ ਵੀ ਇੱਕ ਦੋ ਸ਼ੋਅ ਹੋਏ, ਪਰ ਜਦੋਂ ਮਾਫ਼ ਕਰਨਾ ਜੇ ਜਿਨ੍ਹਾਂ ਨੂੰ ਸੋਝ ਹੀ ਨਹੀਂ ਕਿਸੇ ਚੀਜ਼ ਦੀ, ਜਿਹੜੇ ਸਿਰਫ ਲੱਚਰਤਾ ਹੀ ਦੇ ਰਹੇ ਨੇ, ਅਤੇ ਜਿਹੜੇ ਪ੍ਰਮੋਟਰ ਨੇ ਸਿਰਫ ਉਹ ਉਹਨਾਂ ਨੂੰ ਉਹਨਾਂ ਦਾ ਕੋਈ ਹੈ ਨਹੀਂ ਗਾ ਕਿ ਸਿਰਫ ਪੈਸੇ ਤੱਕ ਮਕਸਦ ਰਹਿ ਗਿਆ, ਬੋਲੀ ਸਾਡਾ ਸੱਭਿਆਚਾਰ ਸਾਡੀ ਜਿਹੜੀ ਪੀੜ੍ਹੀ ਸਾਡੀ ਜਨਰੇਸ਼ਨ ਜਿਹੜੀ ਹੈ ਇੱਥੇ ਦਾ ਜਿਹੜਾ ਸਾਡਾ ਆਉਣ ਵਾਲਾ ਕੱਲ੍ਹ ਹੈ ਉਹਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਪ੍ਰਮੋਟਰਾਂ ਨੂੰ ਜਾਂ ਇੱਥੇ ਸਪੋਰਟਰਾਂ ਨੂੰ ਕਿ ਸਾਡਾ ਕੱਲ੍ਹ ਕੀ ਕਿਹੋ ਜਿਹਾ ਹੋਵੇਗਾ। ਕੋਈ ਚਾਹੁੰਦਾ ਕਿ ਮੇਰੀ ਭੈਣ ਮੇਰੀ ਧੀ ਮੇਰੀ ਭੈਣ ਸਹਿਬਾ ਸੱਸੀ ਬਣੇ, ਕੋਈ ਚਾਹੁੰਦਾ ਹੀਰ ਬਣੇ, ਕੋਈ ਚਾਹੁੰਦਾ? ਕੋਈ ਚਾਹੁੰਦਾ? ਕੋਈ ਨਹੀਂ ਚਾਹੁੰਦਾ। ਜੇ ਅਸੀਂ ਨਹੀਂ ਚਾਹੁੰਦੇ ਬੇਸਿਕ ਚੀਜ਼ਾਂ ਇਹ, ਤਾਂ ਅਸੀਂ ਇਹੋ ਜਿਹੇ ਸਿੰਗਰਾਂ ਨੂੰ ਪ੍ਰਮੋਟ ਕਿਉਂ ਕਰਦੇ ਹਾਂ? ਹੁਣ ਮੂਸੇ ਵਾਲੇ ਦੀ ਗੱਲ ਕਰ ਲੈਂਦੇ ਹਾਂ, ਇੰਨਾ ਹੰਕਾਰਿਆ ਉਹ, ਇੰਨਾ ਇੱਥੇ ਤੱਕ ਵਧਿਆ, ਅਤੇ ਫਿਰ ਜਿਹੜੇ ਉਹ ਪੰਥਕ ਆਪਣੇ ਆਪ ਨੂੰ ਪ੍ਰਚਾਰਕ ਕਹਾਉਂਦੇ ਨੇ, ਉਹਨਾਂ ਨੇ ਆ ਕੇ ਜਿਹੜੀ ਉਹਦੀ ਪਿੱਛੋਂ ਜਿਹੜੀ ਆ ਥਾਪੜਾ ਦਿੱਤਾ, ਉਹ ਉੱਤੋਂ ਵੀ ਸ਼ਰਮਨਾਕ। ਖਾਵੋ ਤੁਸੀਂ ਗੁਰਮੁਖੀ ਲਿਪੀ ਦਾ, ਅਤੇ ਕੰਮ ਕਰੋ ਉਹ ਜਿਹੇ ਜਿਹਦੇ ਨਾਲ ਫਿਰ ਹੋਰ ਗੱਲਾਂ ਪੁੱਠੀਆਂ ਸਿੱਧੀਆਂ ਇਹਨਾਂ ਦੇ ਪ੍ਰਮੋਟਰਾਂ ਵੱਲੋਂ ਸਪੋਰਟਰਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਐਲੀਗੇਸ਼ਨ, ਕੋਈ ਵੀ ਗੱਲ ਕਰਕੇ ਤੁਸੀਂ ਕੋਈ ਕਮੈਂਟ ਪਾ ਕੇ ਦੇਖ ਲਓ, ਦੇਖਿਓ ਕਿੱਦਾਂ ਭਟਕਦੇ ਨੇ ਇਹ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ। ਇੱਥੇ ਫਿਰ ਇੱਕ ਗੱਲ ਹੋਰ ਵੀ ਹੈ ਵੀ ਨਿਊਜ਼ੀਲੈਂਡ ਹੀ ਕਿਉਂ ਇਹਨਾਂ ਨੂੰ ਇਹੋ ਜਿਹੇ ਜਿਹੜੇ ਲੰਡੂ ਕਲਾਕਾਰ ਨੇ ਇਹਨਾਂ ਨੂੰ ਇਹ ਨਿਊਜ਼ੀਲੈਂਡ ਹੀ ਕਿਉਂ ਮਿਲਦਾ ਜੀ? ਇੱਥੇ ਹੀ ਆਉਂਦੇ ਸਾਰੇ, ਇਹ 50,000-60,000 ਲੈ ਕੇ ਸਾਡੇ ਕੋਲੋਂ ਸਾਡੀ ਕਮਿਊਨਿਟੀ ਦੇ ਵਿੱਚੋਂ ਪੈਸੇ ਟਿਕਟਾਂ ਰਾਹੀਂ ਸਪੋਂਸਰਾਂ ਰਾਹੀਂ ਮੈਨੂੰ ਦੱਸੋ ਵੀ ਇਹ ਸਿਹਤ ਕੀ ਦੇ ਕੇ ਜਾਂਦੇ ਆ, ਅਤੇ ਇਹਨਾਂ ਦੇ ਨਾਲ ਸਾਡਾ ਬਿਜ਼ਨਸ ਕੀ ਪ੍ਰਮੋਟ ਹੁੰਦਾ ਮੈਨੂੰ ਇਹ ਵੀ ਦੱਸ ਦਿਓ। ਜਿਹੜੇ ਸਪੋਂਸਰ ਮੇਰੇ ਵੀਰ ਭੈਣ ਭਰਾ ਨੇ ਉਹ ਜਰਾ ਸੋਚੋ ਵੀ ਇਹਨਾਂ ਦੇ ਨਾਲ ਤੁਹਾਡਾ ਕੋਈ ਬਿਜ਼ਨਸ ਉੱਤੇ ਜਿਹੜਾ ਆ ਉਹਨੂੰ ਪ੍ਰਮੋਸ਼ਨ ਮਿਲੀ, ਉਹ ਪ੍ਰਮੋਟ ਹੋਇਆ, ਕੋਈ ਤੁਹਾਡਾ ਬਿਜ਼ਨਸ ਦੇ ਵਿੱਚ ਕੋਈ ਵਾਧਾ ਹੋਇਆ? ਕੀ ਇੱਕ 5-4 ਟਿਕਟਾਂ ਦੀ ਖਾਤਰ ਅਸੀਂ ਇਹਨਾਂ ਨੂੰ ਸਪੋਂਸਰ ਕਰ ਛੱਡਦੇ ਵੀ ਸਾਡੇ ਉੱਤੇ ਗਿਆਨ ਦੀ ਆਓ ਭਗਤ ਆਊ ਤਾਂ ਅਸੀਂ VIP ਟਿਕਟਾਂ ਮਿਲਣਗੀਆਂ ਮੂਹਰੇ ਸਾਰਿਆਂ ਤੋਂ ਬੈਠਾਂਗੇ? ਜਿਹੜੇ ਵਧੀਆ ਕਲਾਕਾਰ ਨੇ ਉਹਨਾਂ ਨੂੰ ਕਰੋ। ਫਿਰ ਇਹ ਕਰਦੇ ਕੀ ਹੈ, ਬਿਜ਼ਨਸ ਦੇ ਉੱਤੇ ਧੰਦਾ, ਇਹ ਧੰਦਾ ਕਰ ਰਹੇ ਆ ਸੱਭਿਆਚਾਰ ਦੇ ਨਾਂ ਦੇ ਉੱਤੇ ਧੰਦਾ। ਧੰਦਾ ਕਿਸ ਤਰੀਕੇ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ, ਤੇ ਜੇਕਰ ਜਿਹੜੇ ਵਧੀਆ ਕਲਾਕਾਰ ਨੇ ਜੇਕਰ ਉਹਨਾਂ ਨੂੰ ਲਿਆਵੇ, ਉਹਨਾਂ ਨੂੰ ਲਿਆਂਦਾ ਜਾਵੇ, ਉਹਨਾਂ ਦੇ ਉੱਤੇ ਗੱਲ ਕੀਤੀ ਜਾਵੇ, ਉਹਨਾਂ ਨੂੰ ਉਹਨਾਂ ਦੇ ਸ਼ੋਅ ਹੋਣ, ਉਹ ਪਹਿਲਾਂ ਤਾਂ ਕੰਟਰੋਵਰਸੀ ਵਾਲੀ ਜਿਹੜੀ ਜਦੋਂ ਗੱਲ ਹੋ ਜਾਂਦੀ ਹੈ ਤੇ ਉਹਨਾਂ ਨੂੰ ਪ੍ਰਮੋਟ ਹੀ ਕਿਉਂ ਕਰਦੇ ਆ? ਫਿਰ ਹਕਾਰ ਇੰਨਾ, ਫਿਰ ਗੱਲਬਾਤ ਇੰਨੀ ਹੈ, ਸਾਰਾ ਕੁਝ ਭੁੱਲ ਜਾਂਦੇ ਕਿ ਅਸੀਂ ਪੰਜਾਬੀ ਮਾਂ ਬੋਲੀ ਲਿਪੀ ਜਾਂ ਗੁਰਮੁਖੀ ਜਾਂ ਅਸੀਂ ਸਰਦਾਰਾਂ ਦੇ ਪੋਤੇ ਹਾਂ ਜਾਂ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਜਾਂ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਸਾਰਾ ਕੁਝ ਭੁੱਲ ਜਾਂਦੇ ਆ ਫਿਰ ਵੀ ਸਾਡਾ ਵੀ ਕੋਈ ਫਰਜ਼ ਬਣਦਾ ਹੀ ਨਹੀਂ। ਕਹਿੰਦਾ ਸਾਡਾ ਕੋਈ ਫਰਜ਼ ਨਹੀਂ ਬਣਦਾ, ਸਾਡਾ ਇਹ ਬਿਜ਼ਨਸ ਸਾਡਾ ਇਹ ਧੰਦਾ ਹੈ ਭਾਈ, ਇਹਨੂੰ ਕਿਸੇ ਚੀਜ਼ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਬਸ ਅਸੀਂ ਤਾਂ ਇਹੀ ਚਾਹੁੰਦੇ ਹਾਂ। ਅਤੇ ਜਿਹੜਾ ਨੁਕਸਾਨ ਉਹ ਲੰਡੂਕਾਰਾਂ ਕਲਾਕਾਰਾਂ ਕਰਕੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਬਹੁਤ ਜਿਹੜੇ ਆਉਣ ਵਾਲੇ ਟਾਈਮ ਦਾ ਜਿਹੜਾ ਆਉਣ ਵਾਲਾ ਕੱਲ੍ਹ ਹੈ, ਆਉਣ ਵਾਲਾ ਸਾਡੀ ਜਨਰੇਸ਼ਨ ਦਾ ਭਵਿੱਖ ਹੈ, ਜੋ ਉਹ ਇਹ ਕਰ ਰਹੇ ਨੇ ਉਹ ਸਾਨੂੰ ਸੋਚਣਾ ਪਵੇਗਾ, ਸਾਨੂੰ ਕੁਝ ਨਾ ਕੁਝ ਇਹਦਾ ਨਿਚੋੜ ਕੱਢਣਾ ਪਵੇਗਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਰੀ ਅਤੇ ਕੈਨੇਡਾ ਦੀਆਂ ਸਰੀ ਦੀਆਂ ਸੜਕਾਂ ਤੋਂ ਜਿਹੋ ਜਿਹੀਆਂ ਨਿਊਜ਼ਾਂ ਅਸੀਂ ਸੁਣਦੇ ਹਾਂ ਜਾਂ ਹੋਰ ਕਿਸੇ ਕੰਟਰੀ ਤੋਂ ਜਾਂ ਪੰਜਾਬ ਦੀ ਧਰਤੀ ਤੋਂ ਡਰੱਗ ਦੀਆਂ ਗੱਲਾਂ ਦੇ ਵਿੱਚ ਜਾਂ ਨਸ਼ੇ ਦੀਆਂ ਜਾਂ ਹੋਰ ਜਿਹੜੇ ਕਤਲੋਗਾਰਤ ਦੀਆਂ ਗੱਲਾਂ ਅਸੀਂ ਸੁਣਦੇ ਹਾਂ ਸਾਡੀ ਜਵਾਨੀ ਦਾ ਕੀ ਉੱਥੇ ਹਾਲ ਹੋ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚੋਂ ਵੀ ਉਹੋ ਜਿਹੀਆਂ ਹਵਾਵਾਂ ਆਉਣਗੀਆਂ ਫਿਰ ਉਹਦੇ ਲਈ ਤਿਆਰ ਰਹੋ ਜੇ ਅਸੀਂ ਨਾ ਸੰਭਲੇ ਤਾਂ ਮੇਰਾ ਸਾਡਾ ਕੰਮ ਤੁਹਾਨੂੰ ਹੋਕਾ ਦੇ ਕੇ ਜਗਾਉਣਾ ਗੁਰੂ ਦੇ ਕੁੱਕਰ ਆ ਬਾਕੀ ਭਾਈ ਤੁਸੀਂ ਨਹੀਂ ਸਮਝਣਾ ਤੁਹਾਡੀ ਆਪਣੀ ਮੌਜ ਮਸਤੀ ਹੈ ਜਿੰਨੇ ਜੋਗੇ ਹੋਏ ਗੁਰੂ ਨੇ ਜੋ ਚਾਹਿਆ ਉਹ ਕਰਾਂਗੇ ਤੇ ਕਰਦੇ ਵੀ ਰਹੇ ਹਾਂ
ਹਾਂਜੀ ਬਿਲਕੁਲ ਇਹ ਮੁੱਦਾ ਅਸੀਂ ਵੈਸੇ ਇਹਨੂੰ ਅਗਲੇ ਹਫ਼ਤੇ ਵੀ ਸ਼ੁਰੂ ਜਾਰੀ ਰੱਖਾਂਗੇ ਤੇ ਮੇਰੇ ਖਿਆਲ ਵੀਰ ਕੁਲਦੀਪ ਸਿੰਘ ਦੀ ਨਾਲ ਆਪਣੇ ਉਹਨਾਂ ਨਾਲ ਹੋਈ ਗੱਲਬਾਤ ਹੋ ਚੁੱਕੀ ਹੈ ਜਿਹੜੇ ਵੀਰ ਨੇ ਇਹ ਕੀਤਾ ਸੀ ਹਨਾ
ਹਾਂਜੀ ਚਰਨਜੀਤ ਹੋਣਾ
ਚਰਨਜੀਤ ਸਿੰਘ
ਹਾਂਜੀ ਚੰਨੀ ਜਿਹੜੇ ਕੈਨੇਡਾ ਦੇ ਵਿੱਚ ਇਹਨੇ ਕਰਦਾਸ ਮਾਨ ਹੋਣਾ ਦੇ ਸ਼ੋਅ ਦੇ ਵਿੱਚ
ਹਾਂਜੀ ਹਾਂਜੀ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹ ਸਾਰਾ ਕੁਝ ਵੀ ਉੱਥੇ ਕੀ ਕੁਝ ਵਾਪਰਿਆ
ਹਾਂਜੀ
ਤੇ ਆਉਣ ਵਾਲੇ ਭਵਿੱਖ ਦੇ ਉਹਨਾਂ ਦੇ ਕੀ ਇਰਾਦੇ ਨੇ ਉਹਦੇ ਬਾਰੇ ਵੀ ਜਾਣਨ ਦਾ ਯਤਨ ਕਰਾਂਗੇ ਤੇ ਕੋਸ਼ਿਸ਼ ਇਹ ਵੀ ਕਰਾਂਗੇ ਕਿ ਜਿਹੜੇ ਜਿਵੇਂ ਜਿਹੜੇ ਆਪਣੇ ਅੱਜ ਆਪਾਂ ਜਿਹੜੇ ਵਿਦਵਾਨ
ਹਾਂਜੀ ਹਾਂਜੀ ਮੀਤ ਹੋਣੀ
ਹਾਂਜੀ ਹਾਂਜੀ ਉਹਨਾਂ ਨਾਲ ਤੇ ਹੋਰ ਵੀ ਜਿਹੜੇ ਕੁਛ ਮਿਲ ਜੁਲ ਕੇ ਜੇ ਕੁਛ ਕਰ ਸਕਦੇ ਹੋਈਏ ਤਾਂ ਜ਼ਰੂਰ ਇਸ ਭਾਸ਼ਾ ਨੂੰ
ਹਾਂਜੀ
ਪੰਜਾਬੀ ਭਾਸ਼ਾ ਨੂੰ
ਅੰਤਰਰਾਸ਼ਟਰੀ ਪੱਧਰ ਮੈਂ ਇੱਕ ਹੋਰ ਦੱਸ ਦੇਵਾਂ ਮੈਂ ਇਹ ਉਹਨਾਂ ਜਿਹੜੇ ਮੂਸੇਵਾਲੇ ਦੇ ਸਪੋਰਟਰ ਨੇ ਮੈਂ ਉਹਨਾਂ ਨੂੰ ਇੱਥੇ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਤੇ ਨਾਲ ਉਹਨਾਂ ਦੇ ਜਿਹੜੇ ਪ੍ਰਮੋਟਰ ਨੇ ਉਹਨਾਂ ਨੂੰ ਵੀ ਉਹਨਾਂ ਨੇ ਬੜੇ ਜਿਹੜੇ ਮੱਦੇ ਜਿਹੜੇ ਕਮੈਂਟ ਵੀ ਕੀਤੇ ਨੇ ਵੀ ਕੁਛ ਨਹੀਂ ਕਰਦੇ ਉਹਨੀ ਅਸੀਂ ਤਾਂ ਹਰੇਕ ਜਿਹੜੀ ਇਹ ਪੰਜਾਬ ਜਿਹੜਾ ਅੱਜ ਅਸੀਂ ਲਿਆ ਹੈ ਇਹ ਸਿਰਫ ਇਸ ਲਈ ਸਾਨੂੰ ਲੈਣਾ ਪਿਆ ਇਹਨਾਂ ਨੂੰ ਕਿ ਅਸੀਂ ਆਪਣੇ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਨੂੰ ਦੱਸ ਸਕੀਏ ਵੀ ਅਸੀਂ ਇਹਨਾਂ ਨਾਲ ਵੀ ਕੰਮ ਕਰਦੇ ਹਾਂ
ਹਾਂਜੀ ਬਿਲਕੁਲ
ਹਾਂਜੀ ਨਹੀਂ ਤਾਂ ਹੁਣ ਤੁਸੀਂ ਇਹ ਦੇਖੋ ਵੀ ਅਸੀਂ
ਸਾਨੂੰ ਕੋਈ ਕਿਸੇ ਨੂੰ ਕੁਛ ਦੱਸਣ
ਦੀ ਲੋੜ ਨਹੀਂ
ਅਸੀਂ ਕੀ ਕਰਦੇ
ਪਰ ਸਾਨੂੰ ਕਈ ਵਾਰੀ ਦੱਸਣਾ ਪੈਂਦਾ
ਹਾਂਜੀ ਹਾਂਜੀ
ਤੇ ਜਿਵੇਂ ਦਰਬਾਰ
ਹਾਂਜੀ ਸਾਡੇ ਵੱਲੋਂ ਇੰਨਾ ਹੀ ਆ ਵੀ ਅਸੀਂ ਕੋਈ ਇੱਦਾਂ ਦਾ ਗਲਤ ਕੰਮ ਨਹੀਂ ਕਰਦੇ
ਹਾਂ
ਬਸ ਇੰਨਾ ਕੁ ਤੁਹਾਡੇ ਲਈ ਬਹੁਤ ਆ
ਹਾਂਜੀ
ਤੇ ਬਾਕੀ ਅਸੀਂ ਕਿਹੜੇ ਸਹੀ ਕਰਦੇ ਆ ਉਹ ਤੁਹਾਨੂੰ ਦੱਸਣ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ
ਹਾਂਜੀ
ਹਾਂਜੀ ਉਹ ਸਾਡੇ ਮਤਲਬ
ਜੇ ਹਾਂ ਇੱਕ ਗੱਲ ਇਹ ਵੀ ਹੈ ਵੀ ਜੇ ਤੁਹਾਨੂੰ ਕਿਸੇ ਨੂੰ ਵੀ ਸਰੋਤਿਆਂ ਨੂੰ ਲੱਗੇ ਕਿ ਅਸੀਂ ਕੋਈ ਗਲਤ ਕੰਮ ਦੇ ਵਿੱਚ ਇਨਵੋਲਵ ਹੋ ਗਏ ਤੇ ਸਾਨੂੰ ਬਾਹੋਂ ਆ ਕੇ ਜ਼ਰੂਰ ਫੜ ਲਿਓ
ਹਾਂ ਉਹ ਤੁਸੀਂ ਜ਼ਰੂਰ ਕਹਿ ਸਕਦੇ ਵੀ ਆਹ ਫਲਾਣੇ ਗਲਤ ਕੰਮ ਦੇ ਵਿੱਚ ਤੁਸੀਂ ਸੀਗੇ
ਹਾਂਜੀ ਹਾਂ ਉਹਦੇ ਲਈ ਅਸੀਂ ਤੁਹਾਨੂੰ ਜਵਾਬ ਦੇ ਜ਼ਰੂਰ ਹੋਵਾਂਗੇ
ਹਾਂਜੀ ਹਾਂਜੀ ਹਾਂਜੀ
ਤੇ ਬਾਕੀ ਗੁਰੂ ਅੱਗੇ ਅਰਦਾਸ ਕਰੋ ਇਸੇ ਤਰ੍ਹਾਂ ਹੀ ਜੇ ਗੁਰੂ ਹਿੰਮਤ ਦੇਵੇ ਤੇ ਤੁਹਾਡੀਆਂ ਅਰਦਾਸਾਂ ਦਵਾਵਾਂ ਸਾਡੇ ਕੰਮ ਆਉਂਦੀਆਂ ਨੇ ਤੇ ਤੁਸੀਂ ਇੱਦਾਂ ਹੀ ਸਾਥ ਦਿੰਦੇ ਰਹੋ ਤੇ ਹਾਂ ਇਹ ਜਿਹੜਾ ਮੁੱਦਾ ਜਿਹੜਾ ਇੱਥੇ ਜਿਹੜਾ ਮਾਤਾ ਸਾਹਿਬ ਕੌਰ ਦੇ ਸੰਬੰਧ ਦੇ ਵਿੱਚ ਜਿਹੜੀ ਇੱਕ ਸਾਡੀ ਛੇਣੀ ਹੈ ਜਿਹਨੇ ਕੌਮ ਦੀ ਲੱਜ ਰੱਖੀ ਹੈ ਜਿਹੜੀਆਂ ਪ੍ਰਸਿੱਧ ਸਿੱਖ ਬੀਬੀਆਂ ਨੇ ਇਤਿਹਾਸ ਦੇ ਵਿੱਚੋਂ ਉਹਨਾਂ ਦਾ ਇੱਕ ਬਹੁਤ ਵਡਮੁੱਲਾ ਜਿਹੜਾ ਜ਼ਿਕਰ ਆਉਂਦਾ ਹੈ ਤੇ ਗੱਲ ਇਹ ਨਹੀਂ ਹੈਗੀ ਸੰਜੀਦਾ ਨਾਲੇ ਦੇਖਿਓ ਅੱਜ ਇਹੋ ਜਿਹੇ ਕਲਾਕਾਰਾਂ ਨੇ ਲਿਖਿਆ ਹੈ ਮਾਤਾ ਭਾਗੋ ਤੇ ਆਉਣ ਵਾਲੇ ਟਾਈਮ ਵਿੱਚ ਮਾਤਾ ਗੁਜਰੀ ਤੇ ਮਾਤਾ ਸੁੰਦਰ ਕੌਰ ਤੇ ਜਾਂ ਹੋਰ ਜਿਹੜੇ ਸਾਡੇ ਇਤਿਹਾਸਕ ਪਾਤਰ ਨੇ ਉਹਨਾਂ ਤੇ ਲਿਖਣਗੇ ਤੇ ਫਿਰ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਤੇ ਬੇਬੇ ਨਾਨਕੀ ਤੇ ਸਾਰਿਆਂ ਤੇ ਲਿਖਣਗੇ ਤਿਆਰ ਰਹੋ ਤਕੜੇ ਹੋ ਜੋ ਜੇ ਨਹੀਂ ਤਾਂ ਹਜੇ ਵੀ ਇਹੋ ਜਿਹੇ ਲੰਡੂ ਕਲਾਕਾਰਾਂ ਨੂੰ ਨੱਥ ਪਾਉਣ ਦੇ ਲਈ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨਾ ਕੋਈ ਜਿਹੜਾ ਹੈ ਕੋਈ ਨਾ ਕੋਈ ਇੱਕ ਅਲੀਕੀਏ ਕੁਛ ਨਾ ਕੁਛ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਕਿ ਨਿਊਜ਼ੀਲੈਂਡ ਦੇ ਵਿੱਚ ਵੀ ਸਿੱਖ ਜਿਹੜੇ ਨੇ ਉਹ ਨਹੀਂ ਤੁਹਾਨੂੰ ਇਹੋ ਜਿਹੇ ਜਿਹੜੇ ਤੁਸੀਂ ਕੰਮ ਕਰਦੇ ਹੋ ਇਸ 'ਚੋਂ ਨਹੀਂ ਚਾਹੁੰਦੇ ਤੇ ਸਿਰਫ ਤਾਂ ਸਿਰਫ ਇੰਨੀ ਕੁ ਸਾਡੀ ਤੁਹਾਨੂੰ ਬੇਨਤੀ ਗੁਰੂ ਨੂੰ ਜੇ ਆਪਾਂ ਗੁਰੂ ਨੂੰ ਜਾਣਦੇ ਜਾਂ ਗੁਰਮੁਖੀ ਨੂੰ ਪਿਆਰ ਕਰਦੇ ਹਾਂ ਤੇ ਫਿਰ ਤੇ ਦੂਜਾ ਸਾਡਾ ਕੱਲ੍ਹ ਦਾ ਭਵਿੱਖ ਜਿਹੜਾ ਹੈ ਉਹਨੂੰ ਆਪਣੇ ਸਾਹਮਣੇ ਜ਼ਰੂਰ ਦੇਖਿਓ ਜੀ ਮੁਸ਼ਕਲਾਂ ਤਾਂ ਆਉਂਦੀਆਂ ਹੀ ਨੇ ਕੰਮ ਕਾਰ ਆਪਾਂ ਕਰਦੇ ਹਾਂ ਜਾਂ ਕਿਤੇ ਕੰਮ 'ਤੇ ਜਾਂਦੇ ਹਾਂ ਉੱਥੇ ਮੁਸ਼ਕਲ ਨਹੀਂ ਆਉਂਦੀ ਤੇ ਗੁਰੂ ਗੋਬਿੰਦ ਸਿੰਘ ਨੇ ਤੇ ਖਾਲਸਾ ਸਾਜਿਆ ਹੀ ਕਹਿੰਦੇ ਖੰਡੇ ਦੀ ਧਾਰ ਵਿੱਚੋਂ ਹੈ ਤੇ ਉਹ ਤਾਂ ਫਿਰ ਰੋਜ਼ ਹੀ ਖੰਡਿਆਂ 'ਤੇ ਨੱਚਦਾ ਹੈ ਤੇ ਨਾਲੇ ਹੱਕ ਸੱਚ ਧਰਮ ਦੇ ਲਈ ਸੱਭਿਆਚਾਰ ਦੇ ਲਈ ਜਿਹੜਾ ਅਨਮੋਲ ਸੱਭਿਆਚਾਰ ਸਾਡਾ ਜਿਹਦੇ ਤੋਂ ਦੁਨੀਆਂ ਦਾ ਇਤਿਹਾਸ ਜਦੋਂ ਪੜ੍ਹਦੇ ਜਦੋਂ ਆਪਣੇ ਇਤਿਹਾਸ ਉਹਨੂੰ ਝਾਤ ਮਾਰੀ ਦੀ ਹੈ ਅਸ਼ਸ਼ਕਰ ਉੱਠੀਦਾ ਉਹ ਸੱਭਿਆਚਾਰ ਸੋ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜੀ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਾਂਗੇ ਹਾਂ ਇੱਕ ਗੱਲ ਜ਼ਰੂਰ ਹੈ ਕਿਸੇ ਨੂੰ ਕਦੀ ਕੋਈ ਟਾਰਗੇਟ ਲੈ ਕੇ ਕਦੀ ਕਿਸੇ ਦੇ ਜਾਣੀ ਕਿ ਨਿੱਜੀ ਦਿਲੋਂ ਕੋਈ ਰੰਜਿਸ਼ ਲੈ ਕੇ ਕਦੀ ਕਿਸੇ ਦੇ ਨਾਲ ਇਹੋ ਜਿਹੀ ਗੱਲ ਨਹੀਂ ਕਰੀਦੀ
ਨਿਸ਼ਾਨਾ ਬਣਨਾ ਚਾਹੁੰਦਾ
ਹੋਵੇ ਹਾਂ ਉਹ ਜੇ ਕੋਈ ਹਾਂਜੀ
ਫਿਰ ਉਹਦੀ ਆਪਣੀ ਮਰਜ਼ੀ ਹੁੰਦੀ ਹੈ ਜੀ
ਹਾਂਜੀ
ਤੇ ਸਾਡੇ ਵੱਲੋਂ ਕੋਈ ਖਾਸ ਕੋਸ਼ਿਸ਼ ਨਹੀਂ ਹੁੰਦੀ
ਹਾਂ ਤੇ ਅਸੀਂ ਹਮੇਸ਼ਾ ਹੀ ਆਪਣੇ ਵੱਲੋਂ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਨੂੰ ਇਤਿਹਾਸ 'ਚੋਂ ਸੇਧ ਮਿਲਦੀ ਹੈ ਜੋ ਸਾਡੇ ਪੁਰਖਿਆਂ ਨੇ ਸਾਡੇ ਮੂਹਰੇ ਪਰੋਸ ਕੇ ਰੱਖਿਆ ਹੈ ਉਹਦੇ ਵਿੱਚੋਂ ਜਦੋਂ ਦੇਖਦੇ ਕਿ ਇਹਨੂੰ ਕਿਤੇ ਨਾ ਕਿਤੇ ਕੋਈ ਜਿਹੜੀ ਠੋਸ ਹੈ ਜਾਂ ਕਿਤੇ ਨਾ ਕਿਤੇ ਇਹਨੂੰ ਕਿਤੇ ਨਰਾਦਰੀ ਹੋ ਰਹੀ ਹੈ ਉਦੋਂ ਫਿਰ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰ ਲੈਂਦੇ ਗੱਲ ਸਿਰਫ ਇੰਨੀ ਕੀ ਹੈ ਕਈਆਂ ਨੂੰ ਚੰਗੀ ਲੱਗਦੀ ਹੈ ਕਈਆਂ ਨੂੰ ਮਾੜੀ ਲੱਗਦੀ ਹੈ ਉਹ ਆਪੋ ਆਪਣੀ ਸੋਚ ਦੇ ਮੁਤਾਬਕ ਹੈ ਜੀ ਹੋਈਆਂ ਭੁੱਲਾਂ ਗਲਤੀਆਂ ਦੇਖਿਆ ਮੈਂ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ ਕਰਤੇ ਨੇ ਬਖਸ਼ੀ ਕਵਿਤਾ ਕਵਿਤਾ ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਦੇ ਨੇ ਬਖਸ਼ੀ ਕਵਿਤਾ ਸਰਤਾਜ ਨਾਮ ਦੇ ਕੇ ਉਹਨੂੰ ਖੋਰਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ ਮਿਲੇ ਨੇ ਫੁੱਲਾਂ ਨੂੰ ਕੌਣ ਦੱਸੇ ਤੁਹਾਨੂੰ ਦਾਨ ਚ ਮਿਲੇ ਨੇ ਜਿਹੜੀ ਟਿੱਬਿਆਂ ਚ ਟਹਿਕੇ ਉਸ ਖੋਰਦੇ ਨੇ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਖੋਰਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ ਨੱਚਦਾ ਉਸ ਮੋਰਦੇ ਨੇ ਅੱਖਰ ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ ਨਾਲ ਤੁਰਦੀ ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ ਤੁਰਦੀ ਝਾਂਜਰ ਚ ਜਿਹੜਾ ਛਣਕੇ ਉਸ ਬੋਰਦੇ ਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜਦੇ ਨੇ ਅੱਖਰ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜਦੇ ਨੇ ਅੱਖਰ ਜਨਾਬ ਜੇਲਮ ਸਿੰਧ ਬਿਆਸ ਰਾਵੀ ਘੱਗਰ ਸਤਲੁਜ ਜਨਾਬ ਜੇਲਮ
ਕਲ ਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ